ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਗੁਰਮੁਖਾਂ ਦੀ ਜਿਹੜੀ ਅਵਸਥਾ ਉਹ ਸਤਿਗੁਰੂ ਮਹਾਰਾਜ ਸੰਗਤਾਂ ਨੂੰ ਫਰਮਾਉਂਦੇ ਨੇ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਪਿਛਲੇ ਸ਼ਬਦ ਨੂੰ ਹੀ ਦੇਖੀਏ, ਜਿੱਥੋਂ ਸਮਾਪਤੀ ਹੈ ਉੱਥੋਂ ਹੀ ਇਸ ਸ਼ਬਦ ਨੂੰ ਫਿਰ ਅੱਗੇ ਲੈਂਦੇ ਨੇ ਕਿ ਜਦੋਂ ਅੰਦਰ ਪ੍ਰਾਪਤੀ ਹੋ ਗਈ ਪਰਮਾਤਮਾ ਦੀ, ਹੁਣ ਗੁਰਮੁਖਾਂ ਨੂੰ ਨਾ ਮਰਨ ਦੀ ਚਿੰਤਾ ਅਤੇ ਨਾ ਹੀ ਜਿਉਣ ਦੀ ਆਸ। ਆਪਣੇ ਨਿਸ਼ਚੇ ਮੁਤਾਬਕ ਇਸ ਤਰ੍ਹਾਂ ਕਹਿੰਦੇ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਜੀ ਨੂੰ, ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖਾ ਸਾਸ ਗਿਰਾਸ। ਅਥਵਾ ਕਹਿੰਦੇ ਜਿਹੜੇ ਗੁਰਮੁਖ ਨੇ ਇਉਂ ਸਮਝਦੇ ਨੇ, ਮਰਨ ਦੀ ਚਿੰਤਾ ਨਹੀਂ ਜਿਉਣ ਦੀ ਆਸ ਨਹੀਂ, ਕਿਉਂ ਜੀ? ਕਹਿੰਦੇ ਉਹ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਉਹ ਆਪ ਹੀ ਸਾਰਿਆਂ ਜੀਵਾਂ ਦੀ ਪ੍ਰਤਪਾਲਾ ਕਰਦਾ ਨਾ, ਇਸ ਲਈ ਕੋਈ ਭੁੱਖਾ ਨਹੀਂ ਮਰ ਸਕਦਾ। ਬਾਹਰ ਸਾਸ ਨਿਕਲਣੇ ਤੇ ਗਰਾਸ ਅੰਦਰ ਨੂੰ ਸਵਾਸ ਜਾਣੇ, ਇਹ ਸਭ ਤੇਰੇ ਲੇਖੇ ਚ ਹਿਸਾਬ ਕਿਤਾਬ ਚ ਹੈ। ਗੁਰਮੁਖ ਇਉਂ ਸਮਝਦੇ ਨੇ, ਗੁਰਮੁਖਾਂ ਨੂੰ ਡਰ ਨਹੀਂ ਲੱਗਦਾ। ਕਹਿੰਦੇ ਜਦ ਤੱਕ ਉਮਰ ਹੈ ਉਦੋਂ ਤੱਕ ਕੋਈ ਕੁਛ ਨਹੀਂ ਕਰ ਸਕਦਾ ਆਪਣਾ। ਜਦੋਂ ਉੱਪਰੋਂ ਹੀ ਹੁਕਮ ਹੋ ਗਿਆ ਉਮਰ ਦਾ, ਤਾਂ ਉਮਰ ਖਤਮ ਹੋ ਗਈ। ਫਿਰ ਕਿੰਨੇ ਹੀ ਯਤਨ ਕਰੀ ਜਾਓ, ਕਿੰਨੇ ਹੀ ਯਤਨ ਕਰੀ ਜਾਓ, ਸਾਰੇ ਯਤਨ ਹੀ ਨਿਸਫਲ ਚਲੇ ਜਾਂਦੇ ਨੇ। ਕਿਉਂਕਿ ਜਦੋਂ ਪਰਮਾਤਮਾ ਨੇ ਕਾਟਾ ਮਾਰ ਦਿੱਤਾ, ਜਦੋਂ ਪਹਿਲਾਂ ਹੀ ਧੁਰਾਂ ਤੋਂ ਲਿਖਾ ਕੇ ਆਏ, ਮਰਨ ਲਿਖਾਏ, ਮੰਡਲ ਮੈਂ ਆਏ, ਤਾਂ ਫਿਰ ਆਪਾਂ ਆਪਣੇ ਯਤਨਾਂ ਨੂੰ ਕੀ ਕਰਾਂਗੇ? ਇਸ ਕਰਕੇ ਗੁਰਮੁਖ ਜਿਹੜੇ ਨੇ ਵਿਸ਼ਵਾਸ ਵਿੱਚ ਜਿਉਂਦੇ ਨੇ। ਕੋਈ ਖਾਸ ਇੱਛਾ ਵੀ ਨਹੀਂ ਹੁੰਦੀ ਜਿਉਣ ਦੀ, ਜਦੋਂ ਅਵਸਥਾ ਬਣ ਜਾਂਦੀ ਫਿਰ ਤਾਂ ਸੱਚਖੰਡ ਘਰ ਜਾਣ ਦੀ ਸਿਰਫ ਉਡੀਕ ਹੀ ਹੁੰਦੀ ਹੈ। ਅੰਤਰ ਗੁਰਮੁਖ ਤੂੰ ਵਸ ਹੈ, ਜਿਉਂ ਭਾਵ ਹੈ ਤਿਉਂ ਨਿਰਜਾਸ। ਨਿਰਜਾਸ ਤੋਂ ਭਾਵ ਕਹਿੰਦੇ ਨਿਰਣਾ ਕਰੋ ਬਈ, ਗੁਰਮੁਖਾਂ ਦੇ ਹਿਰਦੇ ਅੰਦਰ ਤੂੰ ਹੀ ਵਸ ਰਿਹਾ। ਜਿਵੇਂ ਆਪ ਜੀ ਨੂੰ ਭਾਉਂਦਾ ਉਸੇ ਤਰ੍ਹਾਂ ਤੁਸੀਂ ਨਿਰਣਾ ਕਰਦੇ ਹੋ। ਜੀਅਰੇ ਰਾਮ ਜਪਤ ਮਨ ਮਾਨ। ਮਹਾਰਾਜ ਕਹਿੰਦੇ ਜੇ ਜੀਵ ਗੁਰਾਂ ਦੇ ਮਨ ਤੋਂ ਭਾਵ ਹੁੰਦਾ, ਮੰਤਰ ਨੂੰ ਮੰਨ ਕੇ ਰਾਮ ਨਾਮ ਜਪਣਾ ਕਰੇ, ਮਨ ਮਾਨ, ਮਨ ਦੇ ਨੰਨੇ ਨੂੰ ਔਂਕੜ, ਮਨ ਕਈ ਜਗ੍ਹਾ ਮਨ ਦਾ ਅਰਥ ਮੰਤਰ ਵੀ ਆਇਆ। ਇਸ ਕਰਕੇ ਮਨ ਦਾ ਨਿਰਾ ਪੂਰਾ ਉਹੀ ਅਰਥ ਨਹੀਂ ਕੱਢਣਾ। ਇੱਕ ਹੁੰਦਾ ਮਨ, ਗੱਲ ਨੂੰ ਮੰਨ ਲੈਣਾ, ਇੱਕ ਹੁੰਦਾ ਸਿਰਫ ਮਨ, ਜਿਹੜਾ ਮਨ ਹੈ, ਇੱਕ ਹੁੰਦਾ ਮਨ ਦੇ ਨੰਨੇ ਸਿਹਾਰੀ, ਉਹਦਾ ਮਤਲਬ ਹੁੰਦਾ ਮਨ ਦੇ ਵਿੱਚ, ਮਨ ਦੇ ਨੰਨੇ ਔਂਕੜ ਆ ਗਿਆ ਮੰਤਰ। ਇਉਂ ਇਹ ਵਿਆਕਰਨ ਅਨੁਸਾਰ ਅਰਥਾਂ ਦੀ ਤਬਦੀਲੀ ਅੱਖਰਾਂ ਤੋਂ ਹੀ ਪਤਾ ਲੱਗ ਜਾਂਦੀ ਹੈ ਕਿ ਸਤਿਗੁਰੂ ਇੱਥੇ ਕੀ ਸਿਧਾਂਤ ਵਰਤ ਰਹੇ ਨੇ। ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਜਪੇਗਾ ਗੁਰਾਂ ਦੇ ਮੰਤਰ ਨੂੰ, ਮਨ ਦੇ ਅੰਦਰ ਮੰਨਣ ਕਰੇਗਾ ਕਿ ਹਾਂ ਸੱਚਮੁੱਚ ਇਹਦੇ ਚ ਬਹੁਤ ਤਾਕਤ ਹੈ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਓ। ਫਿਰ ਜਿਸ ਗੁਰਮੁਖ ਨੇ ਗੁਰੂ ਸਾਹਿਬ ਦੇ ਰਾਹੀਂ ਗਿਆਨ ਰੂਪ ਜਲ ਨੂੰ ਪ੍ਰਾਪਤ ਕੀਤਾ ਸੀ, ਉਹਦੇ ਅੰਦਰ ਜਿਹੜੀ ਉਹ ਜਲ ਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਸੀ ਨਾ, ਉਹ ਬੁਝ ਗਈ। ਜਲ ਤੋਂ ਬਲ ਤੋਂ ਤੌਂਕਿਆ, ਇਹ ਪਾਠ ਆਉਂਦਾ ਮਹਾਰਾਜ ਦੇ ਵਿੱਚ। ਬਹੁਤੇ ਪਾਠੀਆਂ ਨੂੰ ਤਾਂ ਇਹ ਨਹੀਂ ਪਤਾ ਹੁੰਦਾ, ਜਾਂ ਪਾਠ ਕਰਨ ਵਾਲੇ ਉਹ, ਮੈਂ ਵੀ ਅਖੇ ਅਸੀਂ ਵੀ ਪੜ੍ਹੇ ਹਾਂ ਜੀ, ਦਸ ਐਮ ਏ ਦਸਵੀਂ ਨਾਲ ਕੋਈ ਮਤਲਬ ਨਹੀਂ, ਸੰਥਿਆ ਆਪਣੀ ਥਾਂ। ਜਲ ਤੋਂ ਬਲ ਤੋਂ ਪਾਠੀ ਕਰੀ ਜਾਣਗੇ, ਜਲ ਤੋਂ ਬਲ ਤੋਂ ਤੋ ਕਿਆ, ਉਹਨੂੰ ਅੱਡ ਹੀ ਕਰ ਛੱਡਦੇ ਪਾਠ ਨੂੰ। ਤਰੌਂਕਣਾ ਹੁੰਦਾ, ਮਾਝੇ ਦਾ ਅੱਖਰ ਹੈ ਇਹ ਤਰੌਂਕਣਾ, ਜਲ ਤਰੌਂਕਣਾ, ਪਾਣੀ ਛਿੜਕਣਾ। ਮਹਾਰਾਜ ਕਹਿੰਦੇ ਜਲ ਤੋਂ ਬਲ ਤੋਂ ਤੌਂਕਿਆ, ਜਿੱਥੇ ਜਲਦਾ ਬਲਦਾ ਸੜਦਾ ਸੀ ਜੀਵ, ਉੱਥੇ ਨਾਮ ਅੰਮ੍ਰਿਤ ਨੂੰ ਤਰੌਂਕਣਾ ਕੀਤਾ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਮਹਾਰਾਜ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ ਜਲ ਮਿਲ ਗਿਆ ਨਾ, ਉਸ ਵਕਤ ਕਹਿੰਦੇ ਨੇ ਹਿਰਦੇ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਖਤਮ ਹੀ ਹੋ ਗਈ। ਅੰਤਰ ਕੀ ਗਤ ਜਾਣੀ ਹੈ ਗੁਰ ਮਿਲੀਐ ਸੰਕ ਉਤਾਰ। ਹੁਣ ਸੰਸਿਆ ਦੇ ਨਿਵਿਰਤ ਕਰਨ ਵਾਲੇ ਜੋ ਸਤਿਗੁਰੂ ਮਹਾਰਾਜ ਨੇ, ਉਹਨਾਂ ਨੂੰ ਸ਼ੰਕਾ ਉਤਾਰ ਕੇ ਮਿਲੀਏ, ਤਾਂ ਹੀ ਅੰਦਰ ਦੀ ਜਿਹੜੀ ਗਤ ਹੁੰਦੀ, ਅੰਤਰੇ ਦੀ ਭੇਦ ਦੀ ਨਿਵਿਰਤੀ ਜਾਣੀ ਜਾਂਦੀ। ਜਿਹੜਾ ਅੰਦਰ ਸਾਡੇ ਪੜਦਾ ਹੈ ਉਹ ਤਾਂ ਦੂਰ ਹੋਣਾ ਜੇ ਸ਼ੰਕਾ ਦੂਰ ਕਰੀਏ। ਅੰਤਕਰਨ ਦੇ ਅੰਦਰ ਜੋ ਵਾਹਿਗੁਰੂ ਹੈ ਉਹਦੀ ਜਿਹੜੀ ਪ੍ਰਾਪਤੀ, ਤਾਂਹੀਓ ਜਾਣੀ ਜਾ ਸਕਦੀ ਸ਼ੰਕੇ ਨੂੰ ਦੂਰ ਕਰੀਏ। ਹੁਣ ਜੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਉਹ ਗੁਰੂ ਸਾਹਿਬ ਨੂੰ ਸਾਰੀ ਦੱਸ ਦੇਵੇ, ਲੁਕਾ ਕੇ ਨਾ ਰੱਖੇ, ਇਸ ਕਰਕੇ ਜਿਵੇਂ ਇਸੇ ਪ੍ਰਕਾਰ ਵੀ ਕੋਈ ਪੱਕਾ ਜਿਹੜਾ ਗੁਰੂ ਦਾ ਚੇਲਾ ਹੈ, ਗੁਰੂ ਦਾ ਸਿੱਖ ਹੈ, ਉਹ ਆਪਣੇ ਮਨ ਦੇ ਅੰਦਰ ਦੀ ਕੋਈ ਵੀ ਜਿਹੜੇ ਮਾੜਾ ਹਾਲਾਤ ਹੈ, ਚੰਗਾ ਹਾਲਾਤ ਹੈ, ਮਨ ਦੀ ਚੰਗੀ ਅਵਸਥਾ ਹੈ, ਉਹ ਜਿਹੜੀ ਹੈ ਨਾ ਦੱਸ ਦੇਵੇ। ਜੇ ਉਹ ਨਾ ਦੱਸੀ ਫਿਰ ਸਤਿਗੁਰੂ ਕਹਿੰਦੇ ਨੇ ਉਹਦਾ ਇਲਾਜ ਨਹੀਂ ਹੁੰਦਾ। ਇਸ ਕਰਕੇ ਆਪਣੇ ਮਨ ਦੇ ਅੰਦਰ ਦੀ ਅਵਸਥਾ ਮਹਾਰਾਜ ਦੇ ਅੱਗੇ ਦੱਸੋ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿ ਦਿਓ ਬੇਸ਼ੱਕ ਮਹਾਰਾਜ ਮੇਰੇ ਮਨ ਦੇ ਅੰਦਰ ਬਹੁਤ ਵਿਕਾਰ ਆਉਂਦੇ ਨੇ, ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਨਹੀਂ ਇੱਧਰ ਉੱਧਰ ਜਾਣੋ ਹਟਦੀਆਂ। ਕਹਿ ਦਿਓ ਤਾਂ ਕਿ ਡਾਕਟਰ ਹੈ ਉਹਨੂੰ ਰੋਗ ਦੱਸਣਾ ਪੈਂਦਾ। ਮਹਾਰਾਜ ਤੁਸੀਂ ਜਾਣ ਹੀ ਜਾਣੋ ਜੀ, ਮੇਰਾ ਮਨ ਬਹੁਤ ਗਲਤ ਪਾਸੇ ਜਾਂਦਾ, ਇਹ ਦਰਿਆ ਦੇ ਵੇਗ ਵਰਗਾ ਰੁੜਨ ਵਾਲਾ ਹੈ ਜੀ। 101 ਅਰਦਾਸ ਦਸਵੇਂ ਪਾਤਸ਼ਾਹ ਨੇ ਜਦ ਖਾਲਸੇ ਨੂੰ ਦੱਸੀ ਉਹਦੇ ਚ ਇਹ ਆਉਂਦਾ ਕਿ ਮੇਰਾ ਮਨ ਦਰਿਆ ਦੇ ਵੇਗ ਵਾਂਗੂ ਬਹਿ ਜਾਂਦਾ, ਮੈਂ ਏਡਾ ਛੋਟਾ ਜਿਹਾ ਜੀਵ ਇੱਕ ਏਡੇ ਏਡੇ ਦਰਿਆ ਵਰਗੇ ਮਨ ਨੂੰ ਕਿਵੇਂ ਰੋਕ ਸਕਦਾ। ਤੁਸੀਂ ਕਿਰਪਾ ਕਰੋ, ਸਹਾਈ ਹੋਵੋ, ਮੇਰਾ ਮਨ ਰੁਕ ਜਾਵੇ ਉਸ ਪਾਸੇ ਤੋਂ। ਜਦੋਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ ਸਤਿਗੁਰੂ ਵੀ ਸਹਾਇਤਾ ਕਰਦੇ ਨੇ ਮਨ ਨੂੰ ਟਿਕਾਉਣ ਵਿੱਚ, ਰੋਕਣ ਵਿੱਚ। ਔਰ ਇਹ ਪ੍ਰਤੱਖ ਗੱਲ ਹੈ, ਜਦੋਂ ਮਨ ਜ਼ਿਆਦਾ ਹੀ ਰੁੜਦਾ ਜਾਂਦਾ ਹੋਵੇ ਬੇਨਤੀਆਂ ਕਰੀਏ ਤਾਂ ਸਤਿਗੁਰੂ ਸਹਾਈ ਹੁੰਦੇ ਨੇ ਸਿੱਖ ਦੇ। ਇਸ ਕਰਕੇ ਜਦੋਂ ਵੀ ਸਹਾਇਤਾ ਮੰਗੀ ਸਿੱਖ ਨੇ, ਸਤਿਗੁਰੂ ਨੇ ਉਹਦੀ ਸਹਾਇਤਾ ਕੀਤੀ। ਮੋਇਆ ਜਿਤ ਕਰ ਜਾਈ ਹੈ ਤਿਤ ਜੀਵਦਿਆਂ ਮਰ ਮਾਰ। ਕਹਿੰਦੇ ਮਰ ਕਰਕੇ ਕਰਮਾਂ ਦਾ ਫਲ ਭੋਗਣ ਲਈ ਜਿਸ ਜਮਾਂ ਦੇ ਘਰ ਚ ਜਾਣਾ ਤਿਸ ਮਰ, ਮਰ ਦਾ ਅਰਥ ਹੈ ਮੌਤ, ਇਸ ਮੌਤ ਪਾਪ ਜਮ ਨੂੰ ਜੀਵਦਿਆਂ ਜੀਵਦਿਆਂ ਨਾਮ ਜਪ ਕੇ ਮਾਰ ਨਾ ਕਰ। ਮਰ ਕੇ ਵਿਦੇਹ ਮੁਕਤੀ ਕਾਲ ਦੇ ਵਿੱਚ ਜਿਸ ਸਰੂਪ ਘਰ ਚ ਜਾਣਾ ਹੈ ਉਸ ਘਰ ਨੂੰ ਜਿਉਂਦਿਆਂ ਹੀ ਮਰ ਮਾਰ ਨਿਸ਼ਚੇ ਕਰ। ਜਿਉਂਦੀ ਮੋਇਆ ਜਿਤ ਘਰ ਜਾਈ ਹੈ, ਮਰਨ ਤੋਂ ਬਾਅਦ ਜਿਸ ਘਰ ਚ ਜਾਣਾ ਹੈ, ਤੰਗ ਜੋ ਹੋਣਾ ਉੱਥੇ ਜਾ ਕੇ, ਤਿਤ ਜੀਵਦਿਆਂ ਮਰ ਮਾਰ, ਉਹ ਜੋ ਉਹਨੂੰ ਜਿਉਂਦੇ ਜੀ ਹੀ ਮਾਰ ਦੇ, ਖਤਮ ਕਰ ਦੇ ਉਹਨੂੰ ਬਾਅਦ ਵਿੱਚ ਜੋ ਤੰਗ ਹੋਣਾ। ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਅਨਹਦ, ਹੱਦ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ, ਸੁਹਾਵਣੇ ਤੋਂ ਭਾਵ ਸ਼ੋਭਨੀਕ ਜੋ ਪਰਮਾਤਮਾ ਹੈ, ਉਹ ਸਤਿਗੁਰੂ ਦੇ ਵਿਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਅਨਹਦ ਸ਼ਬਦ ਸੁਹਾਵਣੇ, ਉਰੇ ਉਰੇ ਦੀਆਂ ਗੱਲਾਂ ਵੀ ਹੈ ਨਾ, ਅਨਹਦ ਸ਼ਬਦ। ਕਈ ਕਹਿਣਗੇ ਮੈਨੂੰ ਪਾਠ ਕਰਦੇ ਨੂੰ ਘੰਟੀਆਂ ਜਿਹੀਆਂ ਸੁਣਦੀਆਂ ਨੇ, ਜਿਵੇਂ ਕਿਤੇ ਦੂਰ ਘੰਟੀਆਂ ਵੱਜਦੀਆਂ। ਕੋਈ ਕਹਿੰਦਾ ਮੈਨੂੰ ਬੰਸਰੀ ਸੁਣਦੀ, ਕੋਈ ਢੋਲਕੀਆਂ ਸੁਣਦੀਆਂ ਨੇ, ਘੁੰਗਰੂ ਵੱਜਿਆ ਜੇ ਮਨ ਲੱਗ ਗਿਆ, ਕਈਆਂ ਨੂੰ ਘੁੰਗਰੂ ਸੁਣਦੇ ਨੇ। ਇਹ ਪੰਜ ਸ਼ਬਦ ਵੱਜਦੇ ਹੀ ਰਹਿੰਦੇ ਨੇ, ਪਰ ਗੁਰਮੁਖ ਇਹਨਾਂ ਤੋਂ ਅੱਗੇ ਚਲੇ ਜਾਂਦੇ ਨੇ। ਇਹ ਸ਼ੁਰੂ ਦੀਆਂ ਗੱਲਾਂ ਨੇ। ਕਿਸੇ ਨੂੰ ਕੀਰਤਨ ਦੀ ਆਵਾਜ਼ ਆਉਂਦੀ, ਕਿਸੇ ਨੂੰ ਸਤਨਾਮ ਵਾਹਿਗੁਰੂ ਦੀ ਆਵਾਜ਼ ਆਉਂਦੀ। ਐਸੇ ਐਸੇ ਬਹੁਤ ਪ੍ਰੇਮੀ ਬੈਠੇ ਨੇ, ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਇਹ ਕੀ ਹੋ ਰਿਹਾ, ਪਤਾ ਨਹੀਂ ਮੇਰੇ ਅੰਦਰ ਕੋਈ ਖਰਾਬ ਹੋ ਗਿਆ ਕੰਮ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਮਹਾਰਾਜ ਕਹਿੰਦੇ ਅਨਹਦ ਸ਼ਬਦ ਸੁਹਾਵਣੇ, ਅਨਹਦ ਬਾਣੀ ਪਾਈ ਹੈ ਤਹਿ ਹਉਮੈ ਹੋਏ ਵਿਨਾਸ਼। ਜੇ ਸੰਤ ਕਰਨ ਵਿੱਚ ਕਹਿੰਦੇ ਅਨਹਦ ਇੱਕ ਰਸ ਗੁਰਾਂ ਦੀ ਉਪਦੇਸ਼ ਬਾਣੀ ਪ੍ਰਾਪਤ ਹੁੰਦੀ ਹੈ, ਤੇ ਸੰਤ ਕਰਨ ਤੋਂ ਹੰਗਤਾ ਮਮਤਾ ਦਾ ਨਾਸ ਹੋ ਜਾਂਦਾ। ਯੋਗੀਆਂ ਨੂੰ ਇਕੱਲਾ ਇਹ ਘੰਟੀਆਂ ਦੀ ਆਵਾਜ਼ ਸੁਣਨੀ, ਬੰਸਰੀ ਸੁਣਨੀ, ਸੋ ਇਸ ਕਰਕੇ ਯੋਗੀਆਂ ਨੂੰ ਸਿਰਫ ਇੱਕੋ ਹੀ ਚੀਜ਼ ਸੁਣਦੀ ਹੈ। ਗੁਰਸਿੱਖਾਂ ਨੂੰ ਜਦੋਂ ਇਹ ਚੀਜ਼ਾਂ ਸੁਣਦੀਆਂ, ਰਸਤਾ ਆਪਣਾ ਵੀ ਉਹੀ ਹੈ, ਪਰ ਆਪਣੇ ਮਾਰਗ ਵਿੱਚ ਸਿਮਰਨ ਹੁੰਦਾ ਨਾਲ, ਆਪਣੇ ਮਾਰਗ ਵਿੱਚ ਬ੍ਰਹਮਾਨੰਦ ਰਸ ਆਉਂਦਾ। ਯੋਗੀਆਂ ਦੇ ਰਸਤੇ ਵਿੱਚ ਯੋਗਾਨੰਦ ਆਉਂਦਾ। ਯੋਗਾਨੰਦ ਹੋਰ ਚੀਜ਼ ਹੈ, ਆਤਮਕ ਰਸ ਬ੍ਰਹਮਾਨੰਦ ਰਸ ਵੱਖਰੀ ਚੀਜ਼ ਹੈ। ਇਹ ਜਿਹੜੇ ਹੁਣ ਥੱਲੇ ਥੱਲੇ ਬੰਦੇ ਨੇ, ਭਾਵੇਂ ਉਹ ਕਿਤਾਬੀ ਗਿਆਨੀ ਬਹੁਤ ਨੇ ਸੰਸਾਰ ਦੇ ਅੰਦਰ, ਬਹੁਤ ਉੱਚੇ ਉੱਚੇ ਵੀ ਬੈਠੇ ਹੋਣਗੇ, ਪਰ ਉਹਨਾਂ ਕੋਲ ਸਿਰਫ ਗੱਲਾਂ ਨੇ। ਇਹ ਨਹੀਂ ਕਿ ਉਹ ਗੱਲ ਗਲਤ ਕਰਦੇ ਨੇ, ਉਹ ਕਿਤਾਬਾਂ ਨੂੰ ਪੜ੍ਹ ਕੇ ਇੱਥੋਂ ਉੱਥੋਂ 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 ਸਾਰੀਆਂ ਗੱਲਾਂ ਹੀ ਇਕੱਠੀਆਂ ਕੀਤੀਆਂ। ਉਹਨਾਂ ਕੋਲ ਨਿੱਜੀ ਪ੍ਰੈਕਟੀਕਲ ਨਹੀਂ ਹੁੰਦਾ ਇਸ ਚੀਜ਼ ਦਾ। ਇਸ ਕਰਕੇ ਜੇ ਉਹਨਾਂ ਨੂੰ ਪੁੱਛੋ, ਕਹਿੰਦੇ ਹਾਂ ਪਤਾ ਨਹੀਂ ਗੱਲਾਂ ਵੈਸੇ ਬਣਾਈਆਂ ਹੋਈਆਂ ਉੱਦਾਂ ਹੀ, ਇਹ ਤਾਂ ਜੀ ਫਲਾਨਿਆਂ ਦਾ ਮਤ ਹੈ ਤਾਂ ਯੋਗੀਆਂ ਦਾ ਮਤ ਹੈ, ਉਹ ਇੱਦਾਂ ਕਹਿ ਕਹਾ ਕੇ ਦੁਨੀਆਂ ਨੂੰ ਟਾਲਣ ਦਾ ਯਤਨ ਕਰਦੇ ਆ। ਕੋਈ ਕਹਿੰਦਾ ਜੀ ਪ੍ਰਕਾਸ਼ ਦਿਖਦਾ ਹੋਵੇਗਾ, ਨਹੀਂ ਪਤਾ ਨਹੀਂ ਵੈਸੇ ਹੀ ਟਿਊਬਲਾਈਟ ਜਿੰਨਾ ਪ੍ਰਕਾਸ਼ ਜਿਹਾ ਹੁੰਦਾ ਹੋਣਾ, ਇੱਦਾਂ ਕਹਿ ਕੇ ਉਹ ਤਸੱਲੀ ਨਹੀਂ ਕਰਾ ਸਕਦੇ ਕਿਸੇ ਦੀ। ਭਾਵੇਂ ਕੋਈ ਕਿੱਡਾ ਹੀ ਵੱਡਾ ਪੜ੍ਹਿਆ ਹੋਵੇ ਇਸ ਲਾਈਨ ਦੇ ਵਿੱਚ, ਇਹ ਜਦ ਤੱਕ ਪ੍ਰੈਕਟੀਕਲ ਨਹੀਂ, ਅਭਿਆਸ ਨਹੀਂ, ਜਦ ਤੱਕ ਉਹ ਚੀਜ਼ ਤੱਕ ਆਪ ਨਹੀਂ ਪਹੁੰਚਦਾ ਉਦੋਂ ਤੱਕ ਉਹ ਕੁਛ ਦੱਸਣ ਦੇ ਸਮਰੱਥ ਨਹੀਂ ਹੈ। ਜਾਂ ਫਿਰ ਇਹਾਂ ਜਾਂ ਸੰਗਤ ਹੋਈ ਹੋਵੇ ਗੁਰਮੁਖਾਂ ਦੀ, ਉਹ ਦੱਸਦੇ ਹੁੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਕਈ ਲੋਕ ਇਹਨੂੰ ਦੱਬਣ ਦਾ ਯਤਨ ਕਰਦੇ ਨੇ ਵੀ ਇਹ ਨਹੀਂ ਹੁੰਦੇ ਜੀ ਐਵੇਂ ਗੱਲਾਂ ਬਣਾਈਆਂ। ਬਹੁਤ ਸਾਰੀਆਂ ਗੱਲਾਂ ਜਿਹੜੀ ਸਾਡੇ ਲੋਕ ਦੱਬਣ ਦਾ ਯਤਨ ਕਰਦੇ ਨੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਵੀ ਚਲੋ ਛੱਡੋ ਪਰੇ ਐਵੇਂ, ਇਹ ਗੱਲਾਂ ਨਹੀਂ ਹੁੰਦੀਆਂ। ਪਰ ਇਹ ਸਾਰੀਆਂ ਹੀ ਗੱਲਾਂ ਹੁੰਦੀਆਂ ਜਦੋਂ ਸਿਮਰਨ ਕਰਦੇ ਹਾਂ, ਅਭਿਆਸੀ ਦੀ ਅਵਸਥਾ ਖੁੱਲ੍ਹਦੀ ਹੈ, ਉਹਨੂੰ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ, ਉਹਨੂੰ ਜਿਹੜੀਆਂ ਗੱਲਾਂ ਦੇ ਫਿਰ ਸ਼ੰਕੇ ਖੜ੍ਹੇ ਹੁੰਦੇ ਨੇ, ਫਿਰ ਕਿਤਾਬੀ ਗਿਆਨਵਾਨ ਚਾਹੇ ਭਾਵੇਂ ਕਿ ਡਈ ਪੀ ਐਚ ਡੀਆਂ ਕੀਤੀਆਂ ਹੁਣ, ਗੁਰਮਤ ਦੀ ਐਮ ਏ ਐਮ ਕੀਤੀ, ਉਹ ਭਾਵੇਂ ਉਹਨੇ ਪ੍ਰੋਫੈਸਰ ਆ, ਉਹ ਭਾਵੇਂ ਉੱਥੇ ਪ੍ਰਿੰਸੀਪਲ ਹੈ, ਉੱਥੇ ਜੀਰੋ ਹੋ ਜਾਂਦਾ ਉਹ, ਕਿਉਂਕਿ ਕਿਤਾਬ ਦਾ ਹੀ ਗਿਆਨ ਉਹਦੇ ਪਾਸ, ਪ੍ਰੈਕਟੀਕਲੀ ਲਾਈਫ ਆਈ ਨਹੀਂ ਉਹਦੀ ਵਿਚਾਰੇ ਦੀ। ਉਹ ਫਿਰ ਜਦੋਂ ਇਹ ਦੇਖਦਾ ਕਿ ਇਸ ਗੱਲ 'ਚ ਮੇਰੀ ਬੇਇੱਜ਼ਤੀ ਆ, ਉਹ ਕਹਿੰਦਾ ਇਹ ਗੱਲ ਦਾ ਕਾਟਾ ਹੀ ਮਾਰ ਛੱਡੋ। ਉਹ ਕਹਿੰਦਾ ਇਹ ਗੱਲ ਹੀ ਨਹੀਂ ਹੁੰਦੀ ਜੀ, ਇਹ ਤਾਂ ਐਵੇਂ ਫਾਲਤੂ ਲੋਕਾਂ ਦੀਆਂ ਗੱਲਾਂ ਬਣਾਈਆਂ। ਪਰ ਜਦੋਂ ਅਵਸਥਾ ਖੁੱਲ੍ਹਦੀ ਹੈ, ਫਿਰ ਜਦ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਫਿਰ ਉਹਨੂੰ ਛੱਡਣਾ ਪੈਂਦਾ ਬਈ ਨਹੀਂ ਬਈ ਤੂੰ ਬੰਦਾ ਕੰਮ ਦਾ ਨਹੀਂ ਗਾ, ਕਿਉਂਕਿ ਤੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਫਿਰ ਉਹ ਕਿਸੇ ਮਹਾਤਮਾ ਦੀ ਖੋਜ ਕਰਦਾ, ਕਿਸੇ ਅਭਿਆਸੀ ਦੀ ਖੋਜ ਕਰਦਾ, ਫਿਰ ਲੋੜ ਪੈਂਦੀ ਆ। ਨਹੀਂ ਤਾਂ ਲੋਕ ਕਹਿੰਦੇ ਨੇ ਮੈਨੂੰ ਫਲਾਨੇ ਦੀ ਕੀ, ਸਾਨੂੰ ਉਹਦੀ ਕੀ ਲੋੜ ਆ, ਉਹਦੀ ਕੀ ਲੋੜ ਹੈ। ਲੋੜ ਤਾਂ ਜਦੋਂ ਫਿਰ ਪੈਂਦੀ ਆ ਨਾ, ਉਦੋਂ ਫਿਰ ਬੰਦਾ ਲੱਭਦਾ ਫਿਰਦਾ ਲੋੜ ਵਾਲੇ ਨੂੰ, ਕੋਈ ਦੱਸੇ ਤਾਂ ਮੈਨੂੰ। ਇਉਂ ਕਹਿੰਦੇ ਨੇ ਮੇਰੇ ਕੋਲ ਬਹੁਤ ਬੰਦੇ ਐਸੇ ਆਉਂਦੇ ਨੇ ਕਿਉਂ, ਔਰ ਆ ਕੇ ਪੁੱਛਦੇ ਨੇ, ਮੇਰੀ ਆਪਣੀ ਕੋਈ ਅਵਸਥਾ ਨਹੀਂ, ਪਰ ਅਭਿਆਸੀਆਂ ਵਿੱਚ ਰਹਿਣ ਕਰਕੇ ਸਭ ਤੋਂ ਪਹਿਲੇ ਤਾਂ ਵੱਡੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਅਵਸਥਾ ਹੀ ਬਹੁਤ ਜ਼ਿਆਦਾ ਉੱਚੀ ਸੀ, ਉਹ ਕਿਸੇ ਨੂੰ ਪਤਾ ਹੀ ਨਹੀਂ। ਬਹੁਤ ਲੋਕ ਤਾਂ ਉਹਨਾਂ ਨੂੰ ਉਹੀ ਸਮਝਦੇ ਵੀ ਉਹ ਗਰਮ ਜਿਹਾ ਸੀਗਾ, ਆਇਆ ਸੀ। ਵਾਸਤਵ ਦੇ ਵਿੱਚ ਉਹ ਸੱਤਵੀਂ ਭੂਮਿਕਾ ਦਾ ਮਾਲਕ ਸੀ, ਔਰ ਅੱਠਵੀਂ ਭੂਮਿਕਾ ਨੂੰ ਛੋਹਣ ਲੱਗ ਪਏ ਸੀ, ਉਹ ਸਰੀਰ ਹੀ ਛੱਡ ਜਾਂਦੇ ਸੀ ਰਾਤ ਨੂੰ, ਸੱਚਖੰਡ ਨੂੰ ਚਲੇ ਜਾਣਾ। ਪਰ ਇਹ ਗੱਲਾਂ ਜ਼ਿਆਦਾਤਰ ਅਭਿਆਸੀਆਂ ਨੇ ਉਹਨਾਂ ਦੀਆਂ ਪਤਾ ਸੀ। ਹੋਰ ਵੀ ਸਿੰਘ ਸੀ ਜਥੇ ਦੇ ਵਿੱਚ ਜਿਹਨਾਂ ਦੀ ਬਹੁਤ ਉੱਚੀ ਉੱਚੀ ਅਵਸਥਾ ਮੇਰੇ ਹੁੰਦਿਆਂ ਹੁੰਦਿਆਂ ਬਣੀ, ਉਹ ਮੈਨੂੰ ਨਾਲ ਨਾਲ ਦੱਸਦੇ ਰਹਿੰਦੇ ਸੀ, ਉਹ ਹੁਣ ਆਹ ਅਵਸਥਾ ਬਣ ਗਈ, ਹੁਣ ਆਹ ਬਣ ਗਈ, ਹੁਣ ਆਹ ਬਣ ਗਈ, ਹੁਣ ਇੱਥੇ ਚਲਿਆ ਗਿਆ ਮੈਂ, ਹੁਣ ਇੱਥੇ ਚਲਿਆ ਗਿਆ ਮੈਂ, ਔਰ ਇਹ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਕੋਲ ਬੈਠ ਕੇ ਅਭਿਆਸ ਵਿੱਚ ਦੇਖੀਆਂ ਵੀ ਹੁਣ ਇਹਦੀ ਇਹ ਅਵਸਥਾ ਬਣ ਗਈ। ਪ੍ਰੈਕਟੀਕਲੀ ਦੇਖਣਾ ਹੋਰ ਚੀਜ਼ ਹੈ, ਗੱਲਾਂ ਕਿਤਾਬਾਂ ਦੀਆਂ ਹੋਰ ਚੀਜ਼ ਹੈ। ਕਿਤਾਬੀ ਗਿਆਨਵਾਨ ਫਿਰ ਉਦੋਂ ਈਰਖਾ ਸ਼ੁਰੂ ਕਰਦੇ ਸਾਡੇ ਨਾਲ ਜਦੋਂ ਅਸੀਂ ਤਾਹਾਂ ਦੀ ਗੱਲ ਦੱਸਦੇ ਹਾਂ, ਉਹ ਫਿਰ ਥੱਲੇ ਦੱਸਦੇ, ਫਿਰ ਉਹ ਦੱਸ ਨਹੀਂ ਸਕਦੇ, ਫਿਰ ਉਹਨਾਂ ਨੂੰ ਈਰਖਾ ਹੋ ਜਾਂਦੀ, ਫਿਰ ਉਹ ਕਹਿੰਦੇ ਉਹ ਗੱਲਾਂ ਤਾਂ ਬਕਵਾਸ ਹੀ, ਉਹ ਤਾਂ ਫਾਲਤੂ ਗੱਲਾਂ ਨੇ, ਹੁੰਦੀਆਂ ਹੀ ਨਹੀਂ। ਪਰ ਜਦੋਂ ਕੋਈ ਬੰਦਾ ਖੁਦ ਹੀ ਉਸ ਅਵਸਥਾ 'ਤੇ ਚਲਿਆ ਜਾਂਦਾ, ਉਹ ਕਹਿੰਦਾ ਨਹੀਂ ਭਾਈ ਸਾਹਿਬ ਜੀ ਤੁਹਾਨੂੰ ਹੱਥ ਜੋੜੇ, ਤੁਸੀਂ ਹੀ ਨਹੀਂ ਜਾਣਦੇ, ਤੁਸੀਂ ਕਿਰਪਾ ਕਰੋ ਸਾਡਾ ਪਿੱਛਾ ਛੱਡੋ, ਹੁਣ ਸਾਨੂੰ ਤਾਂ ਹੁਣ ਅਸਲੀਅਤ ਵਿੱਚ ਚਾਹੀਦੀ ਨੇ, ਕਿਉਂਕਿ ਉਸ ਅਵਸਥਾ 'ਚੋਂ ਚਲੇ ਗਏ। ਇਸ ਕਰਕੇ ਪਹਿਲਾਂ ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਗੁਪਤ, ਕਿਸੇ ਮਹਾਤਮਾ ਨੇ ਅੰਦਰ ਬਹਿ ਕੇ ਦੱਸਣੀਆਂ, ਪਰ ਅੰਦਰ ਅੰਦਰ ਦੱਸਣ ਨਾਲ ਬਹੁਤ ਬੰਦੇ ਜਿਹੜੇ ਸੀ ਕਈ ਅਵਸਥਾਵਾਂ ਨੂੰ ਬਿਮਾਰੀ ਸਮਝ ਕੇ ਛੱਡ ਹੀ ਜਾਂਦੇ ਸੀ। ਖਨਿਕ ਬਿਮਾਰੀ ਲੱਗ ਗਈ ਮੈਨੂੰ, ਆ ਜਦੋਂ ਅੱਖਾਂ ਨੂੰ ਰੰਗ ਜੇ ਦਿਖਦੇ ਨੇ, ਕਈ ਲੋਕ ਕਈ ਸਾਲਾਂ ਤੱਕ ਡਾਕਟਰਾਂ ਦੇ ਘੁੰਮਦੇ ਰਹਿੰਦੇ ਨੇ, ਮੈਨੂੰ ਪਤਾ ਨਹੀਂ ਅੱਖਾਂ 'ਚ ਰੰਗ ਜੇ ਕਿਉਂ ਦਿਖਦੇ ਨੇ, ਕੋਈ ਬਿਮਾਰੀ ਲੱਗ ਗਈ। ਉੱਥੇ ਮੁਕਤਸਰ ਸਾਹਿਬ ਹੁਣ ਵੀ ਸਿੰਘ ਰਹਿੰਦਾ, ਪਿੱਛੇ ਜਿਹਾ ਫੋਨ ਆਇਆ ਪਟਿਆਲੇ, ਕਹਿੰਦਾ ਵੀ ਮੇਰਾ ਤਾਂ ਬਹੁਤ ਸਿਰ ਫੜਦਾ, ਮੈਂ ਕੰਧ 'ਚ ਟੱਕਰਾਂ ਜੀ ਕਰਦਾ ਮਾਰਾਂ, ਮੈਨੂੰ ਕੰਧ ਦੇ ਵਿੱਚ ਦਿਖੀ ਜਾਂਦਾ ਕੁਛ, ਮੈਨੂੰ ਉਹ ਦਿਖਦਾ। ਮੈਂ ਕਿਹਾ ਅਵਸਥਾ ਬੰਦ ਹੀ, ਤੂੰ ਰੌਲਾ ਨਾ ਪਾ। ਕਹਿੰਦੇ ਘਰ ਦੇ ਮੈਨੂੰ ਮੈਂਟਲੀ ਹੋਸਪਿਟਲ ਲੈ ਗਏ, ਕਹਿੰਦੇ ਅਵਾ ਤਵਾ ਬੋਲਦਾ, ਫਾਲਤੂ ਦੀਆਂ ਗੱਲਾਂ ਕਰਦਾ, ਕਹਿੰਦੇ ਡਾਕਟਰਾਂ ਨੇ ਮੇਰੀ ਅੱਖਾਂ ਚੈੱਕ ਕਰਾਈਆਂ, ਮੈਂ ਕੁਛ ਨਹੀਂ ਹੋਇਆ ਹੈ, ਦਸ ਪਾਠ ਜਪਜੀ ਸਾਹਿਬ ਦੇ, ਚਾਰ ਘੰਟੇ ਜਿਹੜਾ ਸਿਮਰਨ ਕਰਦਾ ਰੋਜ਼, ਉਹ ਕਿਰਪਾ ਹੋ ਗਈ ਮਹਾਰਾਜ ਦੀ। ਜਾਂ ਸ੍ਰੀ ਮੁਕਤਸਰ ਸਾਹਿਬ ਸਣੇ ਕੇਸੀ ਟੁੱਬੇ ਲਾ ਕੇ ਸਰੋਵਰ 'ਤੇ ਪਰਿਕਰਮਾ 'ਚ ਬਹਿ ਜਾ ਰਾਤ ਨੂੰ, ਤੈਨੂੰ ਸਾਰਾ ਕੁਝ ਦਿਖ ਜਾਣਾ ਆਪੇ ਹੀ। ਕਹਿੰਦਾ ਸਾਰੀ ਪ੍ਰਕਰਮਾ ਹੀ ਸਿੰਘਾਂ ਨਾਲ ਭਰੀ ਨਜ਼ਰ ਆ ਰਹੀ, ਨੀਲੇ ਨੀਲੇ ਬਾਣੇ ਨਜ਼ਰ ਆ ਰਹੇ ਨੇ। ਮੈਂ ਕਿਹਾ ਹੁਣ ਆ ਗਿਆ ਕੰਮ ਟਿਕਾਣੇ ਤੇ? ਕਹਿੰਦਾ ਆ ਗਿਆ। ਐਵੇਂ ਡਾਕਟਰਾਂ ਦੇ ਭੱਜਿਆ ਫਿਰਦਾ, ਹੋਸਪਿਟਲ ਮੈਂਟਲੀ ਹੋਸਪਿਟਲ ਲੈ ਕੇ ਘਰ ਦੇ, ਇਹ ਜੀ ਪਾਗਲਾਂ ਵਾਲੀਆਂ ਹਰਕਤਾਂ ਕਰਦਾ। ਇਹ ਕਹਿੰਦਾ ਮੈਨੂੰ ਆਹ ਦੇਖਦਾ, ਕੋਈ ਕਹੇ ਨੂੰ ਕੁਛ ਚਿੰਬੜ ਗਿਆ ਹੋਣਾ। ਇਸ ਕਰਕੇ ਬਹੁਤ ਸਾਰੇ ਲੋਕ ਵਿਚਾਰੇ ਜਿਨ੍ਹਾਂ ਨੂੰ ਕੋਈ ਦੱਸਣ ਵਾਲਾ ਹੀ ਨਹੀਂ, ਉਹ ਕਈ ਬੰਦੇ ਤਾਂ ਛੱਡ ਹੀ ਗਏ ਵਿੱਚੋਂ ਸਿਮਰਨ ਕਰਨਾ। ਇੱਕ ਬੰਦੇ ਨੂੰ ਪੁੱਛਿਆ, ਉਹ ਕਹਿੰਦਾ ਮੇਰੇ ਤਾਂ ਸਰੀਰ ਦੇ ਉੱਤੇ ਨਾ ਖੁਰਕ ਜੀ ਹੋਣ ਲੱਗ ਪਈ, ਸਾਰੇ ਪੀਲਾ ਜਿਹਾ ਹੋ ਗਿਆ, ਮੇਰਾ ਗਲਾ ਪੱਕ ਗਿਆ, ਮੇਰਾ ਉਹ ਹੋ ਗਿਆ। ਮੈਂ ਕਿਹਾ ਅਵਸਥਾ ਬਣ ਲਈ ਸੀ, ਉਹ ਤਾਂ ਥੋੜ੍ਹੀ ਜਿਹੀ ਤਕਲੀਫ ਤਾਂ ਹੁੰਦੀ ਸਰੀਰ ਨੂੰ ਸ਼ੁਰੂ 'ਚ। ਕਹਿੰਦੇ ਅੱਛਾ, ਮੈਂ ਤਾਂ ਡਰ ਹੀ ਗਿਆ, ਮੈਂ ਤਾਂ ਡਾਕਟਰਾਂ ਦੇ ਘੁੰਮਣ ਲੱਗ ਗਿਆ ਜਾ ਕੇ। ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਲੋੜ ਪੈਂਦੀ ਦੱਸਣ ਦੀ। ਜਦੋਂ ਅਵਸਥਾ ਖੁੱਲ੍ਹਦੀ ਆ ਉਦੋਂ ਕਈ ਵਾਰ ਬੰਦਾ ਡਰ ਜਾਂਦਾ ਵੀ ਇਹ ਹੋਰ ਹੀ ਕੁਛ ਹੋਣ ਲੱਗ ਪਿਆ। ਕਈ ਕਹਿੰਦੇ ਮੈਨੂੰ ਆਹ ਬਹੁਤ ਚੀਜ਼ਾਂ ਹੀ ਦਿਖੀ ਜਾਂਦੀਆਂ ਨੇ। ਉਹਨਾਂ ਨੂੰ ਸੰਭਾਲਣ ਦੀ ਲੋੜ ਹੈ, ਨਾ ਕਿ ਉਹਨਾਂ ਨੂੰ ਇਹ ਕਹਿਣ ਦੀ ਲੋੜ ਵੀ ਤੂੰ ਤਾਂ ਹੁਣ ਕਮਲਾ ਹੋ ਗਿਆ, ਜਾਂ ਤੈਨੂੰ ਤਾਂ ਹੁਣ ਪਤਾ ਹੀ ਨਹੀਂ, ਜਾਂ ਇਹ ਗੱਲਾਂ ਤਾਂ ਫਾਲਤੂ ਨੇ, ਜਾਂ ਤੈਨੂੰ ਤਾਂ ਹੁਣ ਕੋਈ ਭਰਮ ਪੈਣ ਲੱਗ ਪਏ ਨੇ। ਫਿਰ ਉਹਨੂੰ ਡਾਕਟਰ ਕੋਲ ਲੈ ਕੇ ਜਾਂਦੇ, ਜਿਹੜਾ ਦਿਮਾਗੀ ਡਾਕਟਰ ਹੁੰਦਾ, ਉਹਨੂੰ ਨੀਂਦ ਦੀਆਂ ਗੋਲੀਆਂ ਦੇਈ ਜਾਂਦਾ, ਉਹ ਸੁੱਤਾ ਰਹਿੰਦਾ ਵਿਚਾਰਾ। ਉਹ ਕਹਿੰਦਾ ਉਹ ਬਿਮਾਰੀ ਲੱਗ ਗਈ ਕੋਈ ਮੈਨੂੰ। ਇਸ ਕਰਕੇ ਇਹ ਤਾਂ ਸਟੇਜ ਤੇ ਹੀ ਚੁੱਕ ਲਿਆਂਦੀਆਂ ਸਾਰੀਆਂ ਚੀਜ਼ਾਂ ਵੀ ਦੱਸ ਹੀ ਦਓ ਸਾਰਿਆਂ ਨੂੰ ਵੀ ਇਹ ਚੀਜ਼ਾਂ ਆ ਹੁੰਦੀਆਂ ਨੇ, ਕੰਟਰੋਲ ਕਰਨ ਦੀ ਲੋੜ ਹੁੰਦੀ। ਜਦੋਂ ਭਗਤੀ ਕਰਦੇ ਹਾਂ ਉਦੋਂ ਬਹੁਤ ਕੁਛ ਨਜ਼ਾਰੇ ਬਣਦੇ ਨੇ, ਸਾਹਮਣੇ ਚੀਜ਼ਾਂ ਆਉਂਦੀਆਂ ਨੇ, ਅਵਸਥਾ ਖੁੱਲ੍ਹਦੀ ਹੈ। ਅਭਿਆਸੀ ਡਰ ਜਾਂਦਾ, ਜਦੋਂ ਸਿਰ ਦਾ ਦਰਦ ਹੁੰਦਾ 15 ਕੁ ਦਿਨ ਜਾਨ ਨਿਕਲਦੀ ਹੁੰਦੀ ਉਦੋਂ ਅਭਿਆਸੀ ਡਰਦਾ, ਗਲੇ ਦੇ ਦਰਦ ਵਿੱਚ, ਛਾਤੀ 'ਚ ਦਰਦ, ਫਿਰ ਧੁੰਨੀ ਜਦੋਂ ਸਿਮਰਨ ਚੱਲਦਾ ਧੁੰਨੀ 'ਚ ਦਰਦ ਹੁੰਦਾ 15 ਕੁ ਦਿਨ, ਉਦੋਂ ਵੀ ਡਰਦਾ ਅਭਿਆਸੀ, ਪਤਾ ਨਹੀਂ ਪੇਟ 'ਚ ਕੀ ਨੁਕਸ ਪੈ ਗਿਆ। ਕੋਈ ਕਹੂਗਾ ਮੈਨੂੰ ਇਸ ਪ੍ਰਕਾਰ ਵਾਰ ਵਾਰ ਜਾਣਾ ਪੈਂਦਾ, ਬਾਥਰੂਮ ਜਾਣਾ ਪੈਂਦਾ, ਆਹ ਹੁੰਦਾ। ਉਹ ਸਾਰੀ ਸਟੇਜ ਅੰਦਰੋਂ ਸਫਾਈ ਹੋ ਕੇ ਹੀ ਬਣਦੀ ਹੈ। ਇਸ ਕਰਕੇ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਇਸ ਗੱਲ ਦੀ, ਜ਼ਰੂਰ ਸਲਾਹ ਲਓ ਔਰ ਅੱਗੇ ਵਧੋ। ਡਰ ਕੇ ਕਿਸੇ ਚੀਜ਼ ਨੂੰ ਛੱਡ ਕੇ ਪਿੱਛੇ ਨੂੰ ਨਾ ਭੱਜੋ ਕਿ ਮੇਰੇ ਨਾਲ ਕੀ ਹੋ ਰਿਹਾ। ਇਸ ਕਰਕੇ ਇੱਥੇ ਅਨਹਦ ਬਾਣੀ ਪਾਈ ਹੈ, ਤਾਂ ਹਉਮੈ ਹੋਏ ਵਿਨਾਸ਼। ਜਦੋਂ ਅੰਦਰੋਂ ਅਵਸਥਾ ਖੁੱਲ੍ਹਦੀ ਹੈ ਤਾਂ ਬੰਦੇ ਦੀ ਹਉਮੈ ਦੀ ਨਿਵਿਰਤੀ ਕਦੋਂ? ਜਦੋਂ ਅੰਦਰ ਚਾਨਣ ਹੋਣਾ ਸ਼ੁਰੂ ਹੋ ਗਿਆ, ਅੰਦਰਲੇ ਪ੍ਰਕਾਸ਼ ਨਾਲ ਹਉਮੈ ਦਾ ਹਨੇਰਾ ਵਿੰਸਣਾ ਸ਼ੁਰੂ ਹੋ ਜਾਂਦਾ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੈ ਤਾਸ। ਜਿਹੜੇ ਉੱਤਮ ਜਗਿਆਸੂ ਆਪਣੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਉਹਨਾਂ ਤੋਂ ਮੈਂ ਬਲਿਹਾਰ ਜਾਵਾਂ ਬਲਿਹਾਰ ਜਾਵਾਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ ਉਹਨਾਂ ਦੀ ਅਵਸਥਾ ਬਹੁਤ ਛੇਤੀ ਬਣਦੀ, ਭਾਵੇਂ ਵੀ ਸਾਫ਼ ਸੁਥਰਾ, ਫਿਰ ਵੀ ਕੱਪੜਾ ਲੈ ਕੇ ਸਫਾਈ ਕਰੀ ਜਾਓ, ਫਿਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰੀ ਜਾਓ, ਫਿਰ ਵੀ ਸਤਿਗੁਰੂ ਬਹੁਤ ਕਿਰਪਾ ਕਰਦੇ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ, ਕਿਉਂਕਿ ਸੇਵਾ ਦੇ ਵਿੱਚ ਨਿਮਰਤਾ। ਪੁਰਾਣੇ ਟਾਈਮਾਂ ਦੇ ਵਿੱਚ ਜ਼ਿਮੀਂਦਾਰ ਜਦੋਂ ਆਪਣਾ ਹਲ ਚੁੱਕ ਕੇ ਲੈ ਕੇ ਜਾਂਦਾ ਸੀ ਮਿਸਤਰੀ ਦੇ ਕੋਲੇ, ਉਹ ਇੱਕ ਗੱਲ ਕਹਿੰਦਾ ਸੀ, ਇਹਨੂੰ ਥੋੜ੍ਹਾ ਜਿਹਾ ਸੇਵਾ ਕਰ ਦਿਓ। ਸੇਵਾ ਦਾ ਅਰਥ ਹੁੰਦਾ ਨੀਵਾਂ ਕਰਨਾ, ਤਾਂ ਕਿ ਹਲ ਡੂੰਘਾ ਵਗੇ। ਇਸ ਕਰਕੇ ਸੇਵਾ ਦਾ ਅਰਥ ਹੀ ਨੀਵਾਂ ਹੈ, ਨੀਵਾਂ ਹੋਣ ਲਈ ਹੀ ਸੇਵਾ ਕੀਤੀ ਜਾਂਦੀ ਹੈ। ਨੀਵਾਂ ਹੁੰਦਾ ਤਾਂ ਹੀ ਕਿਰਪਾ ਹੁੰਦੀ, ਜੇ ਹਉਮੈ ਦੇ ਟਿੱਲੇ 'ਤੇ ਚੜ੍ਹਾ ਰਿਹਾ ਫਿਰ ਕਿਰਪਾ ਨਹੀਂ ਹੁੰਦੀ ਜੀਵ ਦੇ ਉੱਤੇ। ਖੜ ਦਰਗਹਿ ਪੈ ਨਾਈ ਹੈ ਮੁੱਖ ਹਰ ਨਾਮ ਨਿਵਾਸ। ਜਿਹਦੇ ਮੂੰਹ ਵਿੱਚ ਨਾਮ ਦਾ ਨਿਵਾਸ ਹੀ ਪੱਕਾ ਹੋ ਗਿਆ, ਜਿਹੜਾ ਹੋਰ ਗੱਲ ਹੀ ਨਹੀਂ ਕਰਦਾ, ਜਿਹੜਾ ਕਹਿੰਦਾ ਹੀ ਵਾਹਿਗੁਰੂ ਹੈ, ਬਸ ਵੈਖਰੀ ਬਾਣੀ ਵਾਹਿਗੁਰੂ, ਮੱਧਮਾ 'ਚ ਫਿਰ ਵਾਹਿਗੁਰੂ, ਪਰਾ ਪਸੰਤੀ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਕਰਦਾ। ਉਹਨੂੰ ਦਰਗਾਹ ਦੇ ਵਿੱਚ ਖੜ ਲਿਜਾ ਕੇ ਸੋ ਜਸ ਰੂਪ ਪੌਸ਼ਾਕ ਪਹਿਨਾਈ ਜਾਂਦੀ, ਭਗਤੀ ਦਾ ਸਿਰੋਪ ਬਖਸ਼ਿਸ਼ ਕੀਤਾ ਜਾਂਦਾ ਉੱਥੇ ਖੜ ਕੇ। ਇਹ ਵੀ ਮਾਝੇ ਦੀ ਬੋਲੀ ਹੈ, ਖੜ ਦਰਗਹਿ ਪਹਿਨਾਈ ਹੈ, ਉੱਥੇ ਖੜਿਆ ਉਹਨੂੰ, ਉੱਥੇ ਲੈ ਕੇ ਗਏ ਉਹਨੂੰ। ਜਹ ਦੇਖਾ ਤਹਿ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਸ਼ਿਵ ਦਾ ਅਰਥ ਹੈ ਕਲਿਆਣ ਰੂਪ ਪਰਮਾਤਮਾ ਅਤੇ ਸ਼ਕਤੀ ਦਾ ਅਰਥ ਹੈ ਮਾਇਆ। ਕਲਿਆਣ ਰੂਪ ਪਰਮਾਤਮਾ ਅਤੇ ਮਾਇਆ ਦਾ ਮੇਲ ਰੂਪ ਜੋ ਸੰਸਾਰ ਹੈ, ਇਸ ਸੰਸਾਰ ਵਿੱਚ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਪਰਮਾਤਮਾ ਮਿਲ ਰਹੇ ਨੇ, ਵਿਆਪਕ ਨੇ। ਜਿੱਥੇ ਵੀ ਦੇਖਦੇ ਹਾਂ ਸ਼ਿਵ ਸ਼ਕਤੀ ਕਾ ਮੇਲ ਹੀ ਰਵ ਰਿਹਾ ਹੈ। ਅਸਥੀ ਭਾਂਤੀ ਪ੍ਰਿਆ ਰੂਪ ਪ੍ਰਭੂ ਅਤੇ ਨਾਮ ਰੂਪ ਮਾਇਆ, ਇਹ ਸ਼ਿਵ ਦਾ ਅਰਥ ਹੈ। ਜਹ ਦੇਖਾ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਸ਼ਿਵ ਸ਼ਕਤ ਆਪ ਉਪਾਏ ਕਾ ਕਰਤਾ ਆਪੇ ਹੁਕਮਰਤਾਏ। ਜਿੱਥੇ ਦਸਵੇਂ ਪਾਤਸ਼ਾਹ ਨੇ ਕਿਹਾ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੋ ਨਾ ਟਰੋ, ਉੱਥੇ ਸ਼ਿਵ ਦਾ ਅਰਥ ਪਰਮਾਤਮਾ ਕਲਿਆਣ ਸਰੂਪ ਲੋਕਾਂ ਨੇ ਇੱਥੋਂ ਤੱਕ ਵੀ ਕੈਲੰਡਰ ਵੀ ਬਣਾ ਤੇ, ਦਸਵੇਂ ਪਾਤਸ਼ਾਹ ਸ਼ਿਵ ਜੀ ਦੇ ਅੱਗੇ ਹੱਥ ਕਰਕੇ ਖੜੇ ਦਿਖਾ ਤੇ ਵੀ ਮੈਨੂੰ ਦਾਤ ਦਿਓ ਜੀ। ਸ਼ਿਵ ਜੀ ਨੂੰ ਅਖੇ ਬੇਨਤੀ ਕਰਦੇ, ਪਟਿਆਲੇ ਮੜੀਆਂ ਦੇ ਵਿੱਚ ਇਹ ਗੱਲ ਲਿਖ ਦਿੱਤੀ, ਦੇ ਸ਼ਿਵਾ ਬਰਮ ਹੋਏ ਹੈ, ਦਸਵੇਂ ਪਾਤਸ਼ਾਹ ਸ਼ਿਵ ਜੀ ਦੇ ਅੱਗੇ ਬੇਨਤੀ ਕਰਦੇ ਦਿਖਾ ਤੇ। ਫਿਰ ਉਹਨੂੰ ਸਮਝਾਇਆ, ਉਹ ਸ਼ਿਵ ਜੀ ਸ਼ੰਕਰ ਭੋਲੇ ਅਲੱਗ ਹੈ, ਸ਼ਿਵ ਵੱਖਰਾ ਹੈ। ਪੰਡਿਤਾਂ ਦੇ ਰਾਹੀਂ ਦੱਸਿਆ ਉਹਨਾਂ ਨੂੰ, ਜਿਹੜੇ ਮਹਾਨ ਵਿਦਵਾਨ ਪੰਡਿਤ ਨੇ ਉਹਨਾਂ ਨੂੰ ਪਤਾ ਕਿ ਸ਼ਿਵ ਦਾ ਅਰਥ ਪਰਮਾਤਮਾ ਤੇ ਸ਼ਿਵ ਜੀ ਦਾ ਅਰਥ ਬ੍ਰਹਮ ਸੋ ਭੋਲੇਨਾਥ ਸ਼ੰਕਰ। ਉਹ ਅੱਛਾ ਜੀ, ਇਹ ਗਲਤੀ ਹੋ ਗਈ, ਫਿਰ ਉਹ ਮਟੇਈ ਚੀਜ਼ ਉੱਥੋਂ। ਇਸ ਕਰਕੇ ਬਹੁਤ ਸਾਰੇ ਲੋਕਾਂ ਬਹੁਤ ਸਾਰੀਆਂ ਗੱਲਾਂ ਦਾ ਵੈਸੇ ਨਹੀਂ ਨੌਲੇਜ ਹੁੰਦੀ। ਉਹ ਕਹਿੰਦੇ ਮਹਾਰਾਜ ਨੇ ਇੱਕ ਸ਼ਿਵ ਜੀ ਅੱਗੇ ਬੇਨਤੀ ਕੀਤੀ, ਨਹੀਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਹੈ, ਤ੍ਰਿਹੋ ਗੁਣ ਬੰਧੀ ਦੇਹੋਰੀ ਜੋ ਆਇਆ ਜੱਗ ਸੋ ਖੇਲ। ਤ੍ਰਿਗੁਣਾਤਮਕ ਮਾਇਆ ਨਹੀਂ ਇਹ, ਦੇਹ ਸੰਬੰਧੀ ਜਿਹੜੀਆਂ ਦੇਹ ਬੰਧੀ ਤੋਂ ਭਾਵ ਬਣਾਈ ਹੈ, ਤ੍ਰਿਗੁਣਾਤਮਕ ਮਾਇਆ ਨੇ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਮਾਇਆ ਹੈ। ਜਗਤ ਵਿੱਚ ਜੋ ਵੀ ਆਇਆ ਉਹਨੇ ਖੇਲ ਜਾਣਾ ਭਾਵ ਤੁਰ ਜਾਣਾ, ਜੋ ਆਇਆ ਜੱਗ ਸੋ ਖੇਲ, ਖੇਲ ਦਾ ਅਰਥ ਹੈ ਤੁਰ ਜਾਣਾ ਹੈ। ਖੇਲ ਕਿਉਂਕਿ ਨਿਆਣੇ ਖੇਡਦੇ ਹੀ ਨੇ, ਫਿਰ ਖੇਲ ਕਿੱਧਰ ਜਾਂਦੀ ਹੈ, ਖੇਲ ਕੇ ਚੱਲਿਆ ਗਿਆ ਹਰ ਬੰਦਾ, ਖੇਲ ਖੇਲਾ ਖੇਲ ਖੇਲ ਅੰਤ ਕੋ ਫਿਰ ਏਕ ਹੈ, ਪਰਮਾਤਮਾ ਵੀ ਖੇਲ ਖੇਡਦਾ। ਵਜੋਗੀ ਦੁੱਖ ਵਿਛੋੜੇ ਮਨਮੁਖ ਲਹਿ ਹੈ ਨਾ ਮੇਲ, ਜੋ ਗੁਰਾਂ ਦੇ ਵਜੋਗੀ ਨੇ ਭਾਵ ਗੁਰਾਂ ਸਾਹਿਬ ਨਾਲ ਮਿਲਾਪ ਨਹੀਂ ਰੱਖਦੇ ਉਹ ਪਰਮਾਤਮਾ ਤੋਂ ਵਿਛੜ ਕੇ ਦੁਖੀ ਹੁੰਦੇ ਨੇ, ਕਿਉਂਕਿ ਗੁਰੂ ਨਾਲ ਮਿਲਾਪ ਨਹੀਂ ਤਾਂ ਪਰਮਾਤਮਾ ਨਾਲ ਵੀ ਨਹੀਂ, ਉਹ ਮਨਮੁਖ ਕਦੇ ਵੀ ਪਰਮਾਤਮਾ ਨਾਲ ਮੇਲ ਕਰ ਹੀ ਨਹੀਂ ਸਕਦੇ। ਇਸ ਕਰਕੇ ਜਿਹੜੇ ਗੁਰਮੁਖ ਸੰਬੰਧੀ ਪਦਾਰਥਾਂ ਦੇ ਵਿਯੋਗੀ ਹੋਏ ਨੇ ਉਹ ਦੁੱਖ ਵਿਛੜ ਗਏ ਨੇ, ਉਹ ਮਨਮੁਖਤਾ ਨਾਲ ਮੇਲ ਨਹੀਂ ਲੈਂਦੇ। ਗੁਰਮੁਖ ਜਿਹੜੇ ਨੇ ਉਹ ਪਦਾਰਥਾਂ ਦੇ ਨਾਲ ਮੇਲ ਨਹੀਂ ਰੱਖਦੇ, ਸੰਸਾਰ ਨਾਲ ਨਹੀਂ ਰੱਖਦੇ। ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ, ਕਿਉਂਕਿ ਵੈਰਾਗੀ ਚੰਚਲ ਹੁੰਦੇ ਨੇ, ਇਸ ਕਰਕੇ ਇੱਥੇ ਵੈਰਾਗੀ ਦਾ ਅਰਥ ਚੰਚਲ ਹੈ। ਵੈਰਾਗੀ ਜਿਹੜੇ ਨਾ ਚੰਚਲ ਮਨ ਵੈਰਾਗਵਾਨ ਹੋ ਕੇ ਸਤਸੰਗਤ ਰੂਪ ਘਰ 'ਚ ਜਾ ਕੇ ਵਸ ਜਾਵੇ ਤਾਂ ਸੱਚੇ ਵਾਹਿਗੁਰੂ ਦੇ ਡਰ ਕਰਕੇ ਉਹ ਵੀ ਰੰਗਿਆ ਜਾਂਦਾ। ਚੰਚਲ ਮਨ ਜਦੋਂ ਸੰਗਤ ਘਰ ਵਿੱਚ ਆਉਂਦਾ ਗੁਰਾਂ ਦੇ ਡਰ ਕਰਕੇ ਉਹਨੂੰ ਨਾਮ ਦਾ ਰੰਗ ਚੜ੍ਹਦਾ, ਫਿਰ ਜੇ ਗੁਰੂ ਸਾਹਿਬ ਦਾ ਡਰ ਹੋਵੇ। ਹੁਣ ਲੋਕੀ ਮਹਾਰਾਜ ਦੇ ਮੂਹਰੇ ਹੀ ਬਹੁਤ ਸਾਰੀਆਂ ਗੱਲਾਂ ਕਰਦੇ ਆ, ਖਾਸ ਕਰ ਇੱਥੇ ਕਿੰਨਾ ਕੁਛ ਹੋਇਆ ਬੀਤਿਆਂ ਸਾਲਾਂ ਵਿੱਚ, ਪਿਛਲਿਆਂ ਦਹਾਕਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹੁਤ ਕੁਛ ਹੁੰਦਾ, ਸਾਰੇ ਕਰੀ ਜਾਂਦੇ ਡਰਦੇ ਨਹੀਂ, ਪਰ ਮਹਾਰਾਜ ਤਾਂ ਕੁਛ ਨਹੀਂ ਕਹਿੰਦੇ। ਸਤਿਗੁਰੂ ਕਹਿੰਦੇ ਆਪੇ ਬੀਜ ਆਪੇ ਹੀ ਖਾਹ, ਬੀਜ ਬੁਰਾ ਬੀਜੇਗਾ ਬੁਰਾ ਖਾਏਗਾ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚੰਗਾ ਬੀਜਿਆ ਉਹਨਾਂ ਨੇ ਚੰਗਾ ਖਾਧਾ। ਲੋਕੀ ਮਹਾਰਾਜ ਨੂੰ ਸਮਝਦੇ ਨਹੀਂ, ਡਰ ਨਹੀਂ ਮੰਨਦੇ, ਪਰ ਸਤਿਗੁਰੂ ਵੀ ਕੁਛ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਦਾ ਕਰਮ ਹੀ ਐਸਾ ਹੈ, ਸ਼ਕਤੀ ਦਿਖਾ ਕੇ ਨਹੀਂ ਆਪਣੇ ਵੱਲ ਕਰਨਾ, ਕਰਾਮਾਤ ਨਹੀਂ ਦਿਖਾਉਣੀ ਗੁਰਾਂ ਨੇ, ਸੁਤੇ ਸਿੱਧੀ ਆ ਗਿਆ ਆ ਗਿਆ, ਨਹੀਂ ਤਾਂ ਨਹੀਂ, ਕੋਈ ਲੋੜ ਨਹੀਂ ਹੈ। ਸ਼ਕਤੀ ਦਿਖਾ ਕੇ ਬਸ ਵਿੱਚ ਕੀਤਾ ਟੈਂਪਰੇਰੀ ਹੁੰਦਾ, ਫਿਰ ਕੱਲ੍ਹ ਨੂੰ ਫਿਰ ਸ਼ਕਤੀ ਦਿਖਾਉਣੀ ਪਊਗੀ, ਫਿਰ ਦਿਖਾਉਣੀ ਪਊਗੀ। ਨਹੀਂ, ਸ਼ਕਤੀ ਤੋਂ ਬਿਨਾਂ ਹੀ ਆਵੇ, ਵੈਸੇ ਕਰਮਾਂ ਵਿੱਚ ਆਵੇ, ਸਰਧਾ ਨਾਲ ਆਵੇ। ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਏ। ਮਹਾਰਾਜ ਕਹਿੰਦੇ ਗਿਆਨ ਦੁਆਰਾ ਬ੍ਰਹਮਾਨੰਦ ਰੂਪ ਮਹਾਰਸ ਨੂੰ ਭੋਗਦਾ, ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਲੱਗਦੀ ਉਹਨੂੰ। ਨਾਨਕ ਇਹੋ ਮਨ ਮਾਰ ਮਿਲ ਧੀ ਫਿਰ ਦੁੱਖ ਨਾ ਹੋਏ। ਹੁਣ ਮਹਾਰਾਜ ਕਹਿੰਦੇ ਚੰਚਲ ਮਨ ਨੂੰ ਮਾਰ ਕੇ ਪਰਮਾਤਮਾ ਨਾਲ ਮਿਲਣਾ ਕਰ, ਫਿਰ ਜਨਮ ਮਰਨ ਦੇ ਜਿਹੜਾ ਫੇਰੇ ਪੈਂਦੇ ਨਾ ਬਾਰ ਬਾਰ, ਇਹ ਚੱਕਰ ਪੈਂਦੇ ਨੇ, ਇਹ ਦੁੱਖ ਪੈਂਦੇ ਨੇ, ਸਭ ਮੁੱਕ ਜਾਣੇ ਆ, ਜਨਮ ਮਰਨ ਦਾ ਸਾਰਾ ਦੁੱਖ ਮੁਕਾ ਦੇਣਾ। ਸ਼੍ਰੀ ਰਾਗ ਮਹੱਲਾ ਪਹਿਲਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਾਰਥਾਂ ਦੀ ਹੰਗਤਾ ਮਮਤਾ ਦਾ ਤਿਆਗ ਕਰਨਾ ਤੇ ਜਿਹੜੀ ਸੇਵਨਯੋਗ ਵਸਤੂ ਹੈ ਨਾਮ ਉਹਦਾ ਆਪਾਂ ਨੇ ਸੇਵਨ ਕਰਨਾ, ਇਹ ਸ਼ਬਦ ਵਿੱਚ ਇਹ ਦੱਸਣਗੇ ਸਤਿਗੁਰੂ ਮਹਾਰਾਜ। ਇਹੋ ਮਨੋ ਮੂਰਖ ਲੋਭੀ ਆ ਲੋਭੇ ਲੱਗਾ ਲੋਭਾਨ। ਮੂਰਖ ਲੋਭੀ ਬੰਦਿਆਂ ਦਾ ਇਹ ਚੰਚਲ ਮਨ ਜਿਹੜਾ ਹੈ, ਲੋਭਾਨ ਦਾ ਅਰਥ ਮਤਲਬ ਕਿ ਪਦਾਰਥਾਂ ਦੇ ਲੋਭ ਦੇ ਵਿੱਚ ਹੀ ਲੱਗ ਰਿਹਾ। ਇੱਥੇ ਲੱਲੇ ਹੋੜਾ ਲੱਲੇ ਨੂੰ ਔਂਕੜ ਵੀ ਹੈ, ਰਲਵੀਂ ਜੀ ਆਵਾਜ਼ ਕੱਢਣੀ ਹੈ ਲੁਭਾਨ। ਕਈ ਜਗ੍ਹਾ ਕੱਲਾ ਔਂਕੜਾ ਉੱਥੇ ਲੁਭਾਨ, ਅਤੇ ਜੇ ਹੋੜਾ ਹੀ ਕੱਲਾ ਆ ਗਿਆ ਤਾਂ ਲੋਭਾਨ, ਇੱਥੇ ਮਿਲਵਾਂ ਹੀ ਅੱਖਰ ਹੈ ਲੁਭਾਨ। ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ। ਕਹਿੰਦੇ ਜਿਸ ਦੇ ਸਾਕਤਾਂ ਦਾ ਜਿਹੜਾ ਮਨ ਹੁੰਦਾ ਨਾ, ਉਹ ਸਤਿਗੁਰੂ ਮਹਾਰਾਜ ਸ਼ਬਦ ਦੇ ਵਿੱਚ ਭਿੱਜਦਾ ਨਹੀਂ। ਇਸ ਕਰਕੇ ਖੋਟੀ ਬੁੱਧੀ ਵਾਲਿਆਂ ਦਾ ਦੁਨੀਆਂ 'ਚ ਵਾਰ ਵਾਰ ਆਉਣਾ ਜਾਣਾ ਜੰਮਣਾ ਮਰਨਾ ਬਣਿਆ ਹੀ ਰਹਿੰਦਾ। ਫਿਰ ਉਹਨਾਂ ਦਾ ਕਲਿਆਣ ਕਿਵੇਂ ਹੋਵੇਗਾ ਜੀ? ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਆ ਗੁਣੀ ਨਿਧਾਨ। ਜੇ ਸ੍ਰੇਸ਼ਠ ਸਤਿਗੁਰ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਮਿਲ ਪੈਣ ਤਾਂ ਸ਼ੁਭ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪ੍ਰਾਪਤ ਕਰੀਦਾ। ਸਾਧੂ ਸਤਿਗੁਰ ਜੇ ਮਿਲੈ, ਸਤਿਗੁਰੂ ਵੀ ਸਾਧੂ ਹੈ। ਸਾਧ ਰੂਪ ਆਪਣਾ ਤਨ ਧਾਰਿਆ ਪਰਮਾਤਮਾ ਨੇ, ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ 'ਤੇ ਆਏ, ਗੁਰੂ ਅੰਗਦ ਦੇਵ ਜੀ ਰੂਪ ਹੋ ਕੇ ਆਏ, ਗੁਰੂ ਅਮਰਦਾਸ ਮਹਾਰਾਜ ਰੂਪ ਹੋ ਕੇ ਆਏ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ, ਸਾਧੂ ਦਾ ਪੁੱਤਰ ਵੀ ਸਾਧੂ। ਇਸ ਕਰਕੇ ਪਰਮਾਤਮਾ ਦੇ ਪੁੱਤਰ ਸਾਧੂ, ਸੰਗਤ ਸਾਧ ਸੰਗਤ ਸਾਧਨਾ ਕਰਨ ਵਾਲੇ। ਮਨ ਰੇ ਹਉਮੈ ਛੋੜ ਗੁਮਾਨ। ਕਹਿੰਦੇ ਪਿਆਰਿਆ ਗੁਰਮੁਖਾ, ਪਦਾਰਥਾਂ ਦੀ ਹੰਗਤਾ ਮਮਤਾ ਅਤੇ ਵਿਦਿਆ ਦੇ ਹੰਕਾਰ ਨੂੰ ਛੱਡ ਦੇ। ਇਹੀ ਚੀਜ਼ ਹੈ ਜਿਹੜੀ ਸਾਨੂੰ ਖਰਾਬ ਕਰਦੀ ਹੈ, ਵਿਦਿਆ ਖਰਾਬ ਕਰਦੀ ਬਹੁਤ ਇਨਸਾਨ ਨੂੰ। ਪਦਾਰਥਾਂ ਦੀ ਹੰਗਤਾ ਮਮਤਾ ਖਰਾਬ ਕਰਦੀ ਹੈ। ਬੰਦੇ ਦੀ ਜੇਬ 'ਚ ਇੱਕ ਪੈਸਾ ਵੀ ਨਾ ਹੋਵੇ, ਬੜਾ ਗਰੀਬੜਾ ਜਿਹਾ ਨਿਮਰਤਾ ਜੀ ਨਾਲ ਤੁਰਿਆ ਫਿਰਦਾ, ਦੋ ਚਾਰ ਰੁਪਈਏ ਨੇ, ਪੁਰਾਣੇ ਜਿਹੇ ਕੱਪੜੇ ਨੇ, ਨਿਮਰਤਾ ਆ ਗਈ। ਕੱਲ੍ਹ ਨੂੰ ਪੈਸੇ ਜ਼ਿਆਦਾ ਮਿਲ ਗਏ, ਫਿਰ ਹੋਰ ਜ਼ਿਆਦਾ ਮਿਲ ਗਏ, ਕੱਪੜੇ ਚੰਗੇ ਹੋ ਗਏ, ਉੱਥੇ ਹੀ ਸਰੀਰ 'ਚ ਆਕੜ ਆ ਗਈ, ਮਨ 'ਚ ਆਕੜ ਆ ਗਈ, ਉੱਥੇ ਹੀ ਕੰਮ ਖਰਾਬ ਹੋ ਗਿਆ ਸਾਰਾ। ਪੜ੍ਹਿਆ ਨਹੀਂ ਸੀ ਜਦ, ਉਦੋਂ ਵਿਦਿਆਰਥੀ ਸਟੂਡੈਂਟ ਥੋੜ੍ਹੀ ਨਿਮਰਤਾ 'ਚ ਹੁੰਦਾ। ਫਿਰ ਦਸਵੀਂ ਤੋਂ ਉੱਪਰ ਨੂੰ ਜਦੋਂ ਟੱਪਦਾ, BA MA ਤੱਕ ਜਾਂਦਾ, BA ਵਾਲੇ ਫਿਰ ਥੋੜ੍ਹਾ ਜਿਹਾ ਹੋਰ ਜ਼ਿਆਦਾ ਪ੍ਰੋਫੈਸਰ ਹੀ ਦੱਸਦੇ ਰਹਿੰਦੇ ਸਾਨੂੰ। ਗੁਰਮਤ ਕਾਲਜ ਦੇ ਪ੍ਰੋਫੈਸਰ ਕਹਿੰਦੇ ਆਹ ਜਿਹੜੇ BA ਪੜ੍ਹਨ ਵਾਲੇ ਆ, ਜੇ ਦਸਵੀਂ ਵਾਲੇ ਵਿਦਿਆਰਥੀ, ਇਹ ਤਾਂ ਨਹੀਂ ਤੰਗ ਕਰਦੇ ਸਾਨੂੰ, ਇਹ ਤਾਂ ਸਵੇਰੇ ਵੀ ਉੱਠਦੇ ਆ ਅਤੇ ਨਿਤਨੇਮ ਵੀ ਕਰ ਲੈਂਦੇ ਆ, ਜਿਹੜੇ BA MA ਵਾਲੇ ਆ ਇਹਨਾਂ ਤੋਂ ਸਾਨੂੰ ਬਹੁਤ ਔਖਾ ਹੁੰਦਾ, ਬਹੁਤ ਕਹਿੰਦੇ ਇੰਨਾ ਚਾਕੜ ਹੈ, ਉੱਠਦੇ ਹੀ ਨਹੀਂ, ਸਵੇਰੇ ਨਹੀਂ ਉੱਠਦੇ, ਕਹਿੰਦੇ ਕੀ ਕਰਨਾ ਉੱਠ ਕੇ। ਇਸ ਕਰਕੇ ਕਹਿੰਦੇ ਵਿੱਦਿਆ ਥੋੜ੍ਹੀ ਥੋੜ੍ਹੀ ਤਾਹਾਂ ਨੂੰ ਜਾਂਦੀ ਹੈ ਤਾਂ ਮਨ ਦੇ ਅੰਦਰ ਮਾਣ ਵੀ ਪੈਦਾ ਕਰਦੀ। ਆਪਣੇ ਨਾਂ ਨਾਲ ਵੀ ਬੰਦਾ ਲਿਖਦਾ MA ਆ, BA ਆ। ਵਿੱਦਿਆ ਜਿਹੜੀ ਹੈ ਇਹ ਫਿਰ ਹੰਕਾਰ ਵੀ ਦਿੰਦੀ ਹੈ, ਕਿਉਂਕਿ ਮਾਇਆਵੀ ਚੀਜ਼ ਹੈ, ਉਹਦਾ ਵੀ ਹੰਕਾਰ ਦਿੰਦਾ। ਪੈਸਾ ਆ ਗਿਆ ਤਾਂ ਵੀ ਹੰਕਾਰ ਹੁੰਦਾ, ਚੰਗਾ ਕੱਪੜਾ ਪਾ ਲਿਆ ਤਾਂ ਵੀ ਹੰਕਾਰ ਹੁੰਦਾ, ਚੰਗੀ ਗੱਡੀ ਮਿਲ ਗਈ ਤਾਂ ਵੀ ਹੰਕਾਰ ਹੁੰਦਾ। ਸਤਿਗੁਰੂ ਕਹਿੰਦੇ ਉੱਥੇ ਧਿਆਨ ਰੱਖਣਾ ਹੈ, ਹੰਕਾਰ ਨੇ ਰਸਤਾ ਕੱਢ ਲੈਣਾ ਕੋਈ ਨਾ ਕੋਈ ਤੈਨੂੰ ਮਾਰਨ ਦਾ, ਉੱਥੇ ਧਿਆਨ ਰੱਖਣਾ, ਹਉਮੈ ਦਾ ਤਿਆਗ ਕਰਨਾ ਹੈ ਬਸ। ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਓ। ਕਹਿੰਦੇ ਵਾਹਿਗੁਰੂ ਨੂੰ, ਗੁਰਾਂ ਨੂੰ ਅਤੇ ਸਤਸੰਗ ਰੂਪ ਸਰੋਵਰ ਨੂੰ ਤੂੰ ਸਦਾ ਹੀ ਸੇਵਨਾ ਕਰ, ਇਹਨਾਂ ਸਾਰਿਆਂ ਦੀ ਸੇਵਾ ਕਰ। ਇੱਕੋ ਹੀ ਰੂਪ ਨੇ, ਭਗਤੀ ਭਗਤ ਭਗਵੰਤ ਗੁਰਚਤਰ ਨਾਮ ਬਪ ਏਕ, ਇਨਕੇ ਪਦ ਬੰਧਨ ਕੀਏ ਨਾਸਤ ਵਿਘਨ ਅਨੇਕ। ਕਹਿੰਦੇ ਗੁਰਾਂ ਨੂੰ ਹਰੀ ਦੇ ਸਰਵਰ ਤੋਂ ਭਾਵਨ ਸਦਰਸ ਜਾਣ ਕੇ ਸੇਵਨਾ ਕਰ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਨਿਰੰਕਾਰ ਜਾਣ, ਆਪਣੇ ਗੁਰਦੇਵ ਨੂੰ ਫਰਕ ਨਾ ਜਾਣ ਕੋਈ। ਸਤਸੰਗਤ ਰੂਪ ਸਰੋਵਰ 'ਚ ਰਹਿ ਕੇ ਵਾਹਿਗੁਰੂ ਦੀ ਪ੍ਰਾਪਤੀ ਲਈ ਗੁਰਾਂ ਦੁਆਰੇ ਫਿਰ ਵਾਹਿਗੁਰੂ ਨੂੰ ਸੇਵਨਾ ਕਰ, ਤਾਂ ਤੂੰ ਪ੍ਰਲੋਕ ਵਿੱਚ ਆਦਰ ਪ੍ਰਾਪਤ ਕਰੇਗਾ। ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ। ਪਹਿਲੀਆਂ ਦੋ ਤੁਕਾਂ ਰਹਾਓ ਦੀਆਂ ਸੀ, ਸਿਧਾਂਤ ਹੈ। ਕਹਿੰਦੇ ਭਾਈ ਜਿਹੜਾ ਨਾ ਗੁਰਾਂ ਦੁਆਰਾ ਦਿਨ ਰਾਤ ਰਾਮ ਨਾਮ ਜਪਣਾ, ਇਸ ਹਰੀ ਨਾਮ ਧਨ ਨੂੰ ਪ੍ਰਲੋਕ ਦਾ ਸੱਚਾ ਧਨ ਜਾਨਣਾ ਕਰ। ਗੁਰਾਂ ਦੁਆਰਾ ਜਿਹੜਾ ਜਪਣਾ, ਇਸ ਨਾਮ ਨੂੰ ਹੀ ਪ੍ਰਲੋਕ ਦਾ ਧਨ ਜਾਣ ਕੇ ਨਾਲ ਲਿਜਾਣ ਦੀ ਤਿਆਰੀ ਰੱਖ। ਇਸ ਕਰਕੇ ਸਭ ਸੁੱਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ। ਵਾਹਿਗੁਰੂ ਨਾਮ ਰਸ ਦੇ ਭੋਗਣੇ ਅੰਦਰ ਸਾਰੇ ਹੀ ਸੁੱਖ ਆ ਜਾਂਦੇ ਨੇ, ਪਰ ਇਹ ਗਿਆਨ ਸੰਤਾਂ ਦੀ ਸਭਾ 'ਚ ਮਿਲਦਾ, ਇਹ ਸਭਾ ਹੁੰਦੀਆਂ ਨੇ। ਸੋ ਮਹਾਰਾਜ ਨੇ ਬਾਣੀ 'ਚ ਲਿਖੀਆਂ ਨੇ ਸੰਤ ਸਭਾ ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈ ਕਰ, ਦੋ ਹੋ ਗਈਆਂ, ਗੁਰਸਭਾ ਏਵਨਾ ਪਾਈ ਹੈ, ਇਹ ਤਿੰਨ ਹੋ ਗਈਆਂ। ਇਸ ਕਰਕੇ ਸੰਤ ਸਭਾ, ਸਿੱਧ ਸਭਾ, ਗੁਰਸਭਾ, ਸਿੱਖ ਸਭਾ, ਇਹ ਸਿੰਘ ਸਭਾ ਬਣ ਗਈ ਬਾਅਦ ਚ, ਇਹ ਸਭਾ ਹੈ। ਸੰਤ ਸਭਾ ਮਿਲ ਗਿਆਨ, ਸੰਤਾਂ ਦੀ ਸਭਾ ਵਿੱਚ ਮਿਲ ਕੇ ਗਿਆਨ ਦੀ ਪ੍ਰਾਪਤੀ ਹੁੰਦੀ। ਨਿੱਤੇ ਆਏ ਨੇ ਸਹਾਰ ਪ੍ਰਭ ਸੇਵ ਆ ਸਤਿਗੁਰ ਦੀ ਆ ਨਾਮ। ਹੁਣ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਨਾਮਦਾਨ ਬਖਸ਼ਿਸ਼ ਕੀਤਾ, ਉਹਨਾਂ ਨੇ ਰਾਤ ਦਿਨ ਸਿਮਰਨ ਕੀਤਾ, ਵਾਹਿਗੁਰੂ ਨੂੰ ਸੇਵਣਾ ਕੀਤਾ। ਨਾਮਦਾਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਿੱਖ ਨੂੰ, ਪਹਿਲਾਂ ਪੰਜ ਪਿਆਰੇ ਦਿੰਦੇ ਨੇ, ਬਾਅਦ ਵਿੱਚ ਸਤਿਗੁਰੂ ਮਹਾਰਾਜ ਫਿਰ ਉਹ ਜਿਹੜਾ ਕਿਣਕਾ ਦਿੰਦੇ ਨੇ ਆਤਮਾ ਦੇ ਵਿੱਚ ਹੀ ਹੋਰ ਪ੍ਰਕਾਸ਼ ਵਧਾ ਦਿੰਦੇ ਨੇ। ਕੂਕਰ ਕੂੜ ਕਮਾਈ ਹੈ ਗੁਰ ਨਿੰਦਾ ਪਚੈ ਪਛਾਣ। ਕਹਿੰਦੇ ਜਿਹੜੇ ਕੂਕਰ ਨੇ ਭਾਵ ਲੋਭੀ ਪੁਰਸ਼ ਨੇ ਉਹ ਝੂਠ ਹੀ ਬੋਲਦੇ ਨੇ, ਕੂੜ ਕਮਾਈ ਹੈ, ਉਹ ਕੂੜ ਦੀ ਹੀ ਕਮਾਈ ਕਰਦੇ ਨੇ, ਕੂਕਰ ਵਾਂਗ ਝੂਠੇ ਧੰਦਿਆਂ ਨੂੰ ਹੀ ਕਰਦੇ ਨੇ। ਫਿਰ ਉਹ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਨੇ, ਆਪ ਖਪਦੇ ਨੇ, ਪਚਦੇ ਨੇ, ਮਰਦੇ ਨੇ, ਹੋਰਨਾਂ ਨੂੰ ਵੀ ਖਰਾਬ ਕਰਦੇ ਨੇ। ਕਿਉਂਕਿ ਗੁਰ ਨਿੰਦਿਆ ਰੂਪ ਪਛਾਣ ਜਿਹੜੀ ਆਵੇ ਦੀ ਅੱਗ ਵਿੱਚ ਪਚਾ ਸੜਦੇ ਨੇ, ਇਸ ਕਰਕੇ ਗੁਰ ਨਿੰਦਕ ਸੁਲੀ ਆਵੇ ਦੀ ਅੱਗ ਜਿਵੇਂ ਝੁਲਸ ਗਿਆ ਸੀ। ਭਰਮੇ ਭੂਲਾ ਦੁੱਖ ਕਣੋ ਜਮ ਮਾਰ ਕਰੈ ਖੁੱਲ ਹਾਨ। ਭਰਮ ਵਿੱਚ ਭੁੱਲਣ ਕਰਕੇ ਜਨਮ ਮਰਨ ਦਾ ਬਹੁਤ ਦੁੱਖ ਹੁੰਦਾ ਬੰਦੇ ਨੂੰ, ਤੇ ਜਮ ਡੰਡਿਆਂ ਨਾਲ ਮਾਰ ਕੇ ਇਹਦੀ ਖੁੱਲ ਕੇ ਹਾਨੀ ਕਰਦਾ, ਇਸ ਕਰਕੇ ਖੁੱਲ ਹਾਨ ਤੇ ਖੁੱਲ ਕੇ ਹਾਨੀ ਕਰਨੀ, ਖੁੱਲ ਹਾਨ ਜਾਂ ਖਲਿਹਾਨ ਵਿੱਚ ਵੀ ਪਾਉਂਦਾ। ਕਹਿੰਦੇ ਜਿਵੇਂ ਖਲਿਆਣ ਹੁੰਦਾ ਨਾ, ਇਸ ਕਰਕੇ ਖੁਲਹਾਨ ਇਹਦਾ ਇਹ ਵੀ ਭਾਵ ਕਰਦੇ ਨੇ, ਪਰ ਨਹੀਂ ਖੁੱਲ ਕੇ ਹਾਨੀ ਕਰਦਾ, ਖੁਲਹਾਨ ਵਿੱਚ ਵੀ ਪਾਉਂਦਾ। ਜਿਵੇਂ ਕਣਕ ਦੇ ਉੱਤੇ ਪਹਿਲਾਂ ਖਲਿਆਣ ਪਾਉਂਦੇ ਸੀ, ਵੱਡੇ ਵੱਡੇ ਪੱਥਰਾਂ ਜਿਹਾ ਨੂੰ ਘੁਮਾਈ ਜਾਣਾ, ਫਿਰ ਉਹ 'ਚੋਂ ਦਾਣੇ ਕੱਢਣੇ। ਕਹਿੰਦੇ ਜਮਦੂਤ ਵੀ ਇਸ ਤਰ੍ਹਾਂ ਗੇੜੇ 'ਚ ਪਾ ਲੈਂਦਾ ਬੰਦੇ ਨੂੰ। ਮਨਮੁੱਖ ਸੁੱਖ ਨਾ ਪਾਈ ਹੈ ਗੁਰਮੁਖ ਸੁੱਖ ਸੁਭਾਨ। ਮਨਮੁੱਖ ਬੰਦੇ ਜਿਹੜੇ ਨੇ ਮਨਮੁੱਖਤਾ ਕਰਕੇ ਆਤਮਕ ਆਨੰਦ ਨੂੰ ਨਹੀਂ ਪਾਉਂਦੇ, ਕਿਉਂਕਿ ਮਨਮੁੱਖ ਨੇ ਮਨ ਦੇ ਮਗਰ ਲੱਗਣੇ ਕਰਕੇ ਤਾਂ ਮਨਮੁੱਖਤਾ ਹੀ ਹੈ, ਪਰ ਜਦੋਂ ਆਤਮਾ ਦੇ ਮਗਰ ਲੱਗ ਜਾਈਏ ਫਿਰ ਆਤਮਕ ਸੁੱਖ ਮਿਲਦਾ। ਅਤੇ ਗੁਰਮੁਖਾਂ ਨੂੰ ਗੁਰਮੁਖਤਾ ਕਰਕੇ ਸੁਭਾਨ ਹੁੰਦਾ, ਅਸਚਰਜ ਸੁੱਖ ਪ੍ਰਾਪਤ ਹੋਇਆ। ਸੁਭਾਨ ਤੇਰੀ ਕੁਦਰਤ, ਇਹ ਆਮ ਅੱਖਰ ਵਰਤਿਆ ਜਾਂਦਾ। ਸੁਭਾਨ ਹੁੰਦਾ ਅਸਚਰਜ ਹੈ ਤੇਰੀ ਕੁਦਰਤ, ਸੁਭਾਨ ਦਾ ਅਰਥ ਹੈ ਵਾਹ ਵਾਹੇ। ਕਹਿੰਦੇ ਗੁਰਮੁਖ ਸੁੱਖ ਸੁਭਾਨ, ਗੁਰਮੁਖਾਂ ਨੂੰ ਸੁਭਾਨ ਅਸਚਰਜ ਵਾਹਿਗੁਰੂ ਦਾ ਸੁੱਖ ਪ੍ਰਾਪਤ ਹੋਇਆ। ਇੱਥੇ ਧੰਦ ਪਿਟਾਈ ਹੈ ਸੱਚ ਲਿਖਤ ਪ੍ਰਵਾਨ। ਇਸ ਲੋਕ 'ਚ ਮਨਮੁੱਖ ਜਿਹੜੇ ਬੰਦੇ ਨੇ ਉਹ ਧੰਦਿਆਂ ਦੇ ਵਿੱਚ ਹੀ ਖਪਾਏ ਜਾਂਦੇ ਨੇ, ਪਰ ਕਰਨ ਵੀ ਕੀ, ਕਿਉਂਕਿ ਉਹਨਾਂ ਦੇ ਮੱਥੇ ਦੇ ਉੱਤੇ ਲਿਖਿਆ ਹੈ ਕਿ ਸਵੇਰੇ ਭੱਜੂ ਸ਼ਾਮ ਨੂੰ ਮੁੜੂ, ਰਾਤ ਨੂੰ ਸੌਂਜੂ ਸਵੇਰੇ ਭੱਜੂ, ਸਾਰਾ ਦਿਨ ਬਾਈ ਇਹ 24 ਘੰਟੇ ਭੱਜਦਾ ਹੀ ਰਹੂ। ਉਹ ਲਿਖਿਆ ਹੀ ਹੁੰਦਾ ਚੱਕਰ ਜਿਹਾ ਦਿਮਾਗ ਦੇ ਉੱਤੇ, ਮਸਤਕ ਦੇ ਸਾਹਮਣੇ, ਉਹ ਕਿੱਥੇ ਮਿਟਣਾ ਜੀ, ਠੀਕ ਕਿੱਥੇ ਕਰਾਈਏ, ਇਹ ਤਾਂ ਕੰਮ ਬੜਾ ਖਰਾਬ ਹੈ। ਕੰਪਨੀ ਠੀਕ ਕਰੂਗੀ ਜਿੱਥੇ ਕੰਪਨੀ 'ਚ ਲੈ ਜਾਓ ਆਪਣੀ ਗੱਡੀ, ਹੁਣ ਜਿੱਥੋਂ ਬਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਕੋਲ ਲਿਆਓ, ਐਨ ਟਿਕਾ ਕੇ ਮੱਥਾ ਰੱਖ ਦਿਓ ਲਿਆ ਕੇ ਇੱਥੇ, ਮਹਾਰਾਜ ਜੀ ਲੇਖ ਠੀਕ ਕਰੋ, ਮੈਂ ਤਾਂ ਧੰਦਿਆਂ 'ਚ ਹੀ ਫਸਿਆ ਬੈਠਾ। ਸਤਿਗੁਰੂ ਹੱਸ ਕੇ ਕਹਿੰਦੇ ਆ ਗਏ। ਜਦੋਂ ਆ ਜਾਂਦਾ ਗੁਰਾਂ ਦੀ ਹਜ਼ੂਰੀ 'ਚ ਸਤਿਗੁਰੂ ਇੱਕਦਮ ਨਹੀਂ ਕੱਟਦੇ, ਕਰਾਮਾਤ ਨਹੀਂ ਹੈ, ਕਹਿੰਦੇ ਆਈ ਜਾ ਸਤਸੰਗਤ 'ਚ, ਆਉਣ ਨਾਲ ਤੇਰਾ ਲੇਖ ਬਦਲ ਜਾਣਾ ਹੌਲੀ 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 ਹੌਲੀ, ਤੈਨੂੰ ਸੌਖਾ ਜਿਹਾ ਕਰ ਦਿਆਂਗੇ, ਪੈਸੇ ਵੀ ਆਈ ਜਾਣਗੇ, ਬਸ ਕੰਮ ਵੀ ਤੇਰਾ ਹੋਈ ਜਾਊ, ਭੱਜ ਦੌੜ ਵੀ ਘਟਾ ਦਿਆਂਗੇ, ਅਤੇ ਸਿਮਰਨ ਨੂੰ ਵੀ ਤੈਨੂੰ ਟਾਈਮ ਦੇ ਦਿਆਂਗੇ, ਨਿਤਨੇਮ ਵੀ ਕਰਵਾ ਲਾਂਗੇ ਆਪੇ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਫਿਰ ਆਸਰਾ ਲੈ ਲਿਆ ਉਹਦੀ ਭੱਜ ਦੌੜ ਸਤਿਗੁਰੂ ਘਟਾ ਹੀ ਦਿੰਦੇ ਨੇ। ਇਹ ਪਹਿਲਾਂ ਪਤਾ ਨਹੀਂ ਕਿੰਨੀ ਭੱਜ ਦੌੜ ਪਈ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੁੰਦਾ। ਜਿਹੜਾ ਗੁਰੂ ਸਾਹਿਬ ਦੇ ਕੋਲ ਆ ਜਾਂਦਾ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ। ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਇਸ ਕਰਕੇ ਜਦੋਂ ਗੁਰਾਂ ਦੇ ਕੋਲ ਆ ਕੇ ਬੇਨਤੀ ਕਰਾਂਗੇ, ਮਹਾਰਾਜ ਮੈਂ ਤਾਂ ਭੱਜ ਭੱਜ ਮਰ ਗਿਆ ਸਾਰੀ ਜ਼ਿੰਦਗੀ, ਬਣਿਆ ਬਣਿਆ ਤਾਂ ਕੱਖ ਵੀ ਨਹੀਂ ਹੈ, ਫਿਰ ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰਕੇ ਨਾਮ ਜਪਾ ਲੈਂਦੇ ਸਿੱਖ ਨੂੰ। ਸੱਚ ਲਿਖਤ ਪ੍ਰਵਾਨ, ਕਿਉਂਕਿ ਸੱਚੀ ਲਿਖਤ ਪਈ ਹੋਈ ਹੈ ਸਾਡੇ ਮੱਥੇ ਦੇ ਉੱਤੇ। ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ। ਗੁਰੂ ਸਾਹਿਬ ਜੀ ਹਰੀ ਸੱਜਣ ਨੂੰ ਸੇਵਦੇ, ਇਸ ਕਰਕੇ ਗੁਰਾਂ ਦੀ ਕਰਨੀ ਸਾਰਿਆਂ ਨਾਲੋਂ ਮੁੱਖ ਹੈ। ਜਿਹੜੇ ਮਨੁੱਖ ਗੁਰੂ ਸਾਹਿਬ ਦੁਆਰਾ ਹਰੀ ਸੱਜਣ ਨੂੰ ਸੇਵਦੇ ਆ, ਉਹਨਾਂ ਦੀ ਜਿਹੜੀ ਗੁਰ ਕਰਨੀ ਹੈ, ਵੱਡੀ ਕਰਨੀ ਹੈ, ਉਹ ਸਾਰਿਆਂ ਤੋਂ ਹੀ ਪ੍ਰਧਾਨ ਬਣ ਜਾਂਦੇ, ਮੁਖੀ ਬਣ ਜਾਂਦੇ ਨੇ, ਜਿਹਨੂੰ ਕੋਈ ਪੁੱਛਦਾ ਹੀ ਨਹੀਂ। ਕਿਉਂਕਿ ਕਹਿੰਦੇ ਐਵੇਂ ਫਾਲਤੂ ਆਦਮੀ ਮੱਥੇ ਨਹੀਂ ਲੱਗਣਾ ਚਾਹੁੰਦੇ। ਪਰ ਗੁਰੂ ਘਰ ਚ ਆ ਕੇ ਹੌਲੀ ਹੌਲੀ ਜਦ ਉਹ ਸੇਵਾ ਕਰਨ ਲੱਗਿਆ, ਕਰਦਿਆਂ 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 ਉਹੀ ਅੱਗੇ ਨਿਕਲਿਆ ਸਭ ਤੋਂ, ਸਾਰੇ ਹੀ ਸਤਿਕਾਰ ਕਰਦੇ ਨੇ। ਤੇ ਇਹ ਤਾਂ ਰਾਤ ਦਿਨ ਗੁਰੂ ਸਾਹਿਬ ਦੀ ਬਹੁਤ ਸੇਵਾ ਕਰਦਾ, ਦੁਨੀਆਂ ਫਿਰ ਉਹਦੇ ਅੱਗੇ ਝੁਕਣ ਲੱਗ ਜਾਂਦੀ ਹੈ ਵੀ ਇਹ ਤਾਂ ਸੇਵਾ ਬਹੁਤ ਕਰਦਾ, ਇਹ ਤਾਂ ਸਿਮਰਨ ਬਹੁਤ ਕਰਦਾ। ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨਿਸ਼ਾਨ। ਹੁਣ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਜਿਨ੍ਹਾਂ ਦੇ ਮੱਥੇ ਉੱਪਰ ਸੱਚੇ ਕਰਮਾਂ ਦਾ ਨਿਸ਼ਾਨ ਹੁੰਦਾ, ਲੇਖ ਪਿਆ ਨਾ, ਸੱਚੇ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਪੈ ਗਈ ਮਸਤਕ ਤੇ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਕਦੇ ਨਹੀਂ ਭੁੱਲਦਾ। ਗੁਰੂ ਗ੍ਰੰਥ ਸਾਹਿਬ ਨੇ ਦੇਣਾ ਮੱਥਾ ਟੇਕਿਆਂ ਹੀ ਲੇਖ ਠੀਕ ਹੋਣਾ। ਜਿਨ੍ਹਾਂ ਨੇ ਲੋਕੀ ਕਹਿੰਦੇ ਆ ਸੰਗਰਾਂਦ ਨੂੰ ਜਾ ਆਵਾਂਗੇ, ਇੱਕ ਉਹ ਸਿੱਖ ਜਿਹੜੇ ਨਵੇਂ ਸਾਲ ਤੇ ਆਏ ਕਹਿੰਦੇ ਉਹ ਬਸ ਉਦਣ ਹੀ ਦੇਖੇ ਜਾ ਸਕਦੇ ਨੇ, ਸਿਰਫ ਨਵੇਂ ਸਾਲ ਤੇ 31 ਦੀ ਰਾਤ ਨੂੰ ਆਉਣਗੇ, ਰਾਤ ਨੂੰ 12 ਵਜੇ ਤੋਂ 5 ਮਿੰਟ ਪਹਿਲਾਂ, 12:05 ਤੇ ਵਾਪਸ, ਲਓ ਜੀ ਨਵਾਂ ਸਾਲ ਆ ਗਿਆ। ਔਰ ਬੇਨਤੀ ਕਰਦੇ ਸੱਚੇ ਪਾਤਸ਼ਾਹ ਸਾਰਾ ਸਾਲ ਸੁੱਖੀ ਸਾਂਦੀ ਲੰਘ ਜੇ, ਹੁਣ ਅਸੀਂ ਆਉਣਾ ਨਹੀਂ ਸਾਲ ਭਰ। ਮਹੀਨੇ ਵਾਲੇ ਵੀ ਆਉਂਦੇ ਆ, ਉਹ ਸੰਗਰਾਂਦ ਨੂੰ ਆਉਂਦੇ, ਹਫ਼ਤੇ ਵਾਲੇ ਐਤਵਾਰ ਨੂੰ ਆਉਂਦੇ, ਫਿਰ ਉਦੋਂ ਗਾਂ ਬੁੱਧਵਾਰ ਵਾਲੇ ਆ ਗਏ, ਕਹਿੰਦੇ ਬੁੱਧਵਾਰ ਹੀ ਜਾਵਾਂਗੇ। ਜਿੰਨਾ ਲੇਟ ਆਉਂਗੇ ਲੇਖ ਲੇਟ ਠੀਕ ਹੋਣਗੇ ਉਨਾ ਹੀ। ਇੱਕ ਉਹ ਜਿਹੜੇ ਸਵੇਰੇ ਆਉਂਦੇ ਨੇ, ਇੱਕ ਉਹ ਜਿਹੜੇ ਫਿਰ ਨਾਲ ਸ਼ਾਮ ਨੂੰ ਵੀ ਆਉਂਦੇ ਨੇ, ਇੱਕ ਉਹ ਜਿਨ੍ਹਾਂ ਦਾ ਮੱਥਾ ਇੱਕ ਵਾਰ ਰੱਖਿਆ ਗਿਆ ਚੱਕਿਆ ਹੀ ਨਹੀਂ ਹੈ ਉਹਨਾਂ ਨੇ, ਉਹ ਕਹਿੰਦੇ ਮੈਂ ਨਹੀਂ ਹੁਣ ਚੱਕਦਾ ਮੱਥਾ। ਜਿਨ੍ਹਾਂ ਨੇ ਮੱਥਾ ਗੁਰੂ ਦੇ ਚਰਨਾਂ ਤੇ ਪੱਕਾ ਹੀ ਟਿਕਾ ਦਿੱਤਾ, ਉਹਨਾਂ ਦੇ ਲੇਖ ਤਾਂ ਛਿਨਾ ਚ ਬਦਲ ਜਾਂਦੇ ਨੇ, ਤੇ ਜਿਹੜੇ 2 ਟਾਈਮ ਮੱਥਾ ਟੇਕੀ ਜਾਂਦੇ ਉਹਨਾਂ ਦਾ ਹੌਲੀ ਹੌਲੀ ਲੇਖ ਬਦਲ ਜਾਂਦਾ। ਹੁਣ ਜੇ ਆਉਣਾ ਹੀ ਹੈ, ਮਹੀਨੇ ਬਾਅਦ ਆਉਣਾ, ਸਾਲ ਬਾਅਦ ਆਉਣਾ ਗੁਰੂ ਕੋਲੇ, ਫਿਰ ਲੇਖ ਬਦਲਣਾ ਕਿਵੇਂ? ਤਾਂ ਠੀਕ ਆ ਵੀ ਆਪਾਂ ਕਥਾ ਸੁਣ ਲਈ ਘਰੇ ਬਹਿ ਕੇ ਸਾਰਿਆਂ ਨੇ, ਕਿਸੇ ਨੇ ਰੇਡੀਓ ਤੇ, ਕਿਸੇ ਨੇ ਇੰਟਰਨੈਟ ਤੇ, ਪਰ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਾ ਟੇਕੋ। ਮੱਥਾ ਟੇਕਣਾ ਚੰਗੀ ਤਰ੍ਹਾਂ, ਫੇਰ ਹੀ ਲੇਖ ਠੀਕ ਹੋਣੇ ਨੇ। ਇਸ ਕਰਕੇ ਮੱਥਾ ਇਹ ਨਾ ਕਹੋ ਮੈਂ ਸਵੇਰੇ ਜਾ ਤਾਂ ਆਇਆ ਸੀ ਹੁਣ ਗੁਰਦੁਆਰੇ, ਕੋਈ ਨੁਕਸਾਨ ਹੋ ਗਿਆ? 2 ਵਾਰੀ ਜਾਣ 'ਚ ਕੋਈ ਨੁਕਸਾਨ? ਜਿੰਨੀ ਵਾਰ ਜ਼ਿਆਦਾ ਮੱਥਾ ਟੇਕੋਗੇ ਉਨੀ ਵਾਰ ਜ਼ਿਆਦਾ ਹੀ ਕੰਮ ਠੀਕ ਹੋ ਜਾਣਾ। ਇਸ ਕਰਕੇ ਮੱਥਾ ਟੇਕਦੇ ਹੀ ਜਾਓ, ਟੇਕਦੇ ਹੀ ਜਾਓ ਸੱਚੇ ਪਾਤਸ਼ਾਹ ਨੂੰ, ਜਿੰਨਾ ਮੌਕਾ ਮਿਲੇ ਉਨਾ ਹੀ ਮੱਥਾ ਟੇਕੋ। ਸਤਿਗੁਰੂ ਜੀ ਮੇਰੇ ਲੇਖ ਠੀਕ ਕਰ ਦਿਓ, ਮੈਂ ਤਾਂ ਧੰਦਿਆਂ 'ਚ ਹੀ ਫਸਿਆ ਪਿਆ। ਇਸ ਕਰਕੇ ਸਤਿਗੁਰੂ ਧੰਦਿਆਂ 'ਚੋਂ ਕੱਢ ਲੈਂਦੇ ਨੇ, ਆਪਣੇ ਨਾਮ ਵੱਲ ਲਾ ਦਿੰਦੇ ਨੇ, ਉਹਨਾਂ ਨੂੰ ਕਦੇ ਨਾਮ ਨਹੀਂ ਭੁੱਲਦਾ, ਉਹਨਾਂ ਦੇ ਮਸਤਕ ਤੇ ਨਿਸ਼ਾਨ ਪਾ ਦਿੱਤਾ, ਲੇਖ ਪਾ ਤਾ। ਲੈ ਵੀ ਹੁਣ ਤੂੰ ਹਰ ਵਕਤ ਹੀ ਕਰਦਾ ਰਹੇਗਾ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ।